ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤੇ ਕੋਈ ਆਮ ਜਿਹਾ ਸ਼ੁੱਕਰਵਾਰ ਨਹੀਂ ਹੈ, ਅੱਜ ਦਿਨ ਹੈ ਈਦ ਦਾ। ਤੇ ਇਸ ਖਾਸ ਮੌਕੇ ਕਿਵੇਂ ਅਸੀਂ ਗੱਲ ਨਾ ਕਰੀਏ ਇਸ ਵੱਡੇ ਤਿਉਹਾਰ ਦੀ, ਜੋ ਕਿ ਭਾਰਤ ਵਾਲੇ ਪੰਜਾਬ ਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਤਾਂ ਮਨਾਇਆ ਹੀ ਜਾਂਦਾ, ਪਰ ਆਸਟ੍ਰੇਲੀਆ ਵਿੱਚ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਇਸ ਬਾਰੇ ਕਰਾਂਗੇ ਖੁੱਲ੍ਹ ਕੇ ਗੱਲਬਾਤ, ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੇ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਜਿਵੇਂ ਕਿ ਅੱਜ ਮੈਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਹੋਏਗੀ ਜੀ ਈਦ ਬਾਰੇ ਗੱਲਬਾਤ, ਤੇ ਤੁਹਾਨੂੰ ਮਿਲਾਵਾਂਗੇ ਇੱਕ ਅਜਿਹੇ ਪਾਕਿਸਤਾਨੀ ਪੰਜਾਬੀ ਪਰਿਵਾਰ ਨਾਲ ਜੋ ਕਿ ਹੁਣ ਆਸਟ੍ਰੇਲੀਆ ਵਿੱਚ ਰਹਿ ਰਿਹਾ ਤੇ ਉਹਨਾਂ ਦੀ ਦੂਜੀ ਪੀੜ੍ਹੀ ਵੀ ਰਹਿ ਰਹੀ ਹੈ ਜੀ ਆਸਟ੍ਰੇਲੀਆ ਵਿੱਚ, ਤੇ ਕਿਵੇਂ ਉਹ ਈਦ ਮਨਾਉਂਦੇ ਨੇ ਤੇ ਆਸਟ੍ਰੇਲੀਆ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਈਦ ਕਿੰਨੀ ਕੁ ਬਦਲੀ ਹੈ, ਇਸ ਬਾਰੇ ਗੱਲਬਾਤ ਹੋਏਗੀ। ਨਾਲ ਹੀ ਤੁਹਾਨੂੰ ਦੱਸਾਂਗੇ ਜੀ ਖਾਸ ਖਾਸ ਖ਼ਬਰਾਂ ਖ਼ਬਰਨਾਮੇ ਰਾਹੀਂ। ਇਸ ਤੋਂ ਇਲਾਵਾ ਤਿਉਹਾਰਾਂ ਵਿੱਚ ਨਾ ਕਈ ਵਾਰ ਤਣਾਅ ਵੀ ਵੱਧ ਜਾਂਦਾ ਅਤੇ ਕਈ ਕੇਸਾਂ ਵਿੱਚ ਇਹ ਤਣਾਅ ਘਰੇਲੂ ਹਿੰਸਾ ਦਾ ਰੂਪ ਲੈ ਲੈਂਦਾ। ਅਤੇ ਅੱਜ ਦੱਸਾਂਗੇ ਕਿ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਸਿਖਰ ਉੱਤੇ ਜਾ ਪੁੱਜੇ ਨੇ ਅਤੇ ਉਹਨਾਂ ਵਿੱਚ ਪ੍ਰਵਾਸੀ ਪਰਿਵਾਰਾਂ ਦਾ ਵੀ ਹਿੱਸਾ ਹੈ। ਪਰ ਪਰਿਵਾਰਕ ਹਿੰਸਾ ਸਿਰਫ ਕੁੱਟਮਾਰ ਨਹੀਂ ਹੁੰਦੀ, ਸਗੋਂ ਕਈ ਤਰ੍ਹਾਂ ਦੀ ਪਰਿਵਾਰਕ ਹਿੰਸਾ ਹੋ ਰਹੀ ਹੁੰਦੀ ਹੈ ਅਤੇ ਕਈ ਵਾਰ ਲੋਕਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਨਾਲ ਅਜਿਹਾ ਹੋ ਰਿਹਾ ਜਾਂ ਉਹਨਾਂ ਨੂੰ ਸਹਾਇਤਾ ਕਿੱਥੋਂ ਪ੍ਰਾਪਤ ਕਰਨੀ ਹੈ। ਇਸ ਬਾਰੇ ਵੀ ਇੱਕ ਖਬਰ ਸੁਣਾਵਾਂਗੇ। ਪਰ ਈਦ ਦਾ ਤਿਉਹਾਰ ਹੈ ਜੀ, ਖੁਸ਼ੀ ਦਾ ਮੌਕਾ ਹੈ ਅਤੇ ਖੁਸ਼ੀ ਅਧੂਰੀ ਹੈ ਤੁਹਾਡੇ ਨਾਲ ਗੱਲਬਾਤ ਕੀਤੇ ਬਿਨਾਂ, ਆਪਣੇ ਭਾਈਚਾਰੇ ਦੇ ਨਾਲ ਗੱਲਬਾਤ ਕੀਤੇ ਬਿਨਾਂ। ਅਤੇ ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਜੀ ਕੋਈ ਧੂਮ ਧੜਾਕੇ ਵਾਲਾ ਈਦ ਸਪੈਸ਼ਲ ਗਾਣਾ ਜਾਂ ਕੋਈ ਵੀ ਪੰਜਾਬੀ ਗਾਣਾ ਤਾਂ ਉਹ ਦੱਸ ਸਕਦੇ ਹੋ, ਫਰਮਾਇਸ਼ ਕਰ ਸਕਦੇ ਹੋ, ਜ਼ਰੂਰ ਸੁਣਾਵਾਂਗੇ। ਪਰ ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਨੂੰ ਈਦ ਦੀ ਵੀਕਐਂਡ ਦੀ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ, ਕੋਈ ਵਿਸ਼ ਦੇਣੀ ਹੋਵੇ, ਕੋਈ ਬਰਥਡੇ ਐਨੀਵਰਸਰੀ ਈਦ ਦਾ ਗ੍ਰੀਟਿੰਗ ਦੇਣਾ ਹੋਵੇ ਜਾਂ ਫਿਰ ਭਾਈਚਾਰੇ ਨਾਲ ਏਕਤਾ ਦੀ ਕੋਈ ਭਾਵਨਾ ਹੀ ਸਾਂਝੀ ਕਿਉਂ ਨਾ ਕਰਨੀ ਹੋਵੇ, ਇਹ ਸਾਰਾ ਕੁਝ ਤੁਸੀਂ ਕਰ ਸਕਦੇ ਹੋ। ਪਰ ਕਿਵੇਂ? SMS ਕਰਕੇ। SMS ਕਰਨ ਲਈ ਨੰਬਰ ਨੋਟ ਕਰ ਲਓ ਜੀ, ਨੰਬਰ ਹੈ 0439 799 7677, 439 799 7667। SMS ਵਿੱਚ ਆਪਣਾ ਨਾਂ ਅਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜ਼ਰੂਰ ਲਿਖ ਕੇ ਭੇਜਣਾ, ਤਾਂ ਕਿ ਜਦੋਂ ਮੈਂ ਤੁਹਾਡਾ ਮੈਸੇਜ ਪੜ੍ਹਾਂ ਤੁਹਾਨੂੰ ਅਤੇ ਤੁਹਾਡੇ ਚਾਹਣ ਵਾਲਿਆਂ ਨੂੰ ਪਤਾ ਲੱਗ ਜਾਏ ਜੀ ਕਿ ਤੁਹਾਡੇ ਬਾਰੇ ਗੱਲ ਹੋ ਰਹੀ ਹੈ। SMS ਵਿੱਚ ਈਦ ਦੀ ਮੁਬਾਰਕਬਾਦ ਲਿਖ ਕੇ ਭੇਜੋ, ਸਾਰਿਆਂ ਨਾਲ ਆਪਣਾ ਸੋਸ਼ਲ ਕੋਹੀਜ਼ਨ ਦਾ ਜਾਂ ਸੰਵੇਦਨਾ ਦਾ ਜਿਹੜਾ ਮੈਸੇਜ ਹੈ ਉਹ ਜ਼ਰੂਰ ਸਾਂਝਾ ਕਰਨਾ, ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਰਹੇਗਾ। 0439799767 ਉੱਤੇ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 20 ਮਾਰਚ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਖਜਾਨਚੀ ਜਿਮ ਚਾਮਸ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਲੋਕ ਅਗਲੇ ਬਜਟ ਵਿੱਚ ਮਹੱਤਵਪੂਰਨ ਟੈਕਸ ਸੁਧਾਰਾਂ ਦੀ ਉਮੀਦ ਕਰ ਸਕਦੇ ਨੇ। ਉਹਨਾਂ ਨੇ ਬਜਟ ਤੋਂ ਪਹਿਲਾਂ ਦੇ ਭਾਸ਼ਣ ਵਿੱਚ ਵਾਅਦਾ ਕੀਤਾ ਕਿ ਉਹਨਾਂ ਦੇ 5ਵੇਂ ਬਜਟ ਵਿੱਚ ਇੱਕ ਬਚਤ ਪੈਕੇਜ, ਉਤਪਾਦਕਤਾ ਅਤੇ ਨਿਵੇਸ਼ ਉਪਾਅ ਅਤੇ ਇੱਕ ਟੈਕਸ ਪੈਕੇਜ ਸ਼ਾਮਲ ਹੋਵੇਗਾ। ਇਹ ਬਿਆਨ ਖਜਾਨਚੀ ਨੇ ਪੂੰਜੀ ਲਾਭ ਟੈਕਸ ਭਾਵ ਕੇ ਕੈਪੀਟਲ ਗੇਨ ਟੈਕਸ ਛੋਟ, ਨਕਾਰਾਤਮਕ ਗੇਅਰਿੰਗ ਜਾਂ ਨੈਗੇਟਿਵ ਗੇਅਰਿੰਗ, ਟਰੱਸਟ ਅਤੇ ਇਲੈਕਟ੍ਰਿਕ ਵਹੀਕਲ ਲਈ ਟੈਕਸ ਛੋਟਾਂ ਵਿੱਚ ਬਦਲਾਅ ਦੀ ਰਿਪੋਰਟਾਂ ਤੋਂ ਬਾਅਦ ਆਇਆ। ਉੱਥੇ ਹੀ ਊਰਜਾ ਮੰਤਰੀ ਕ੍ਰਿਸ ਬੋਵਨ ਨੇ ਐਲਾਨ ਕੀਤਾ ਹੈ ਕਿ ਵਿਸ਼ਵ ਵਿਆਪੀ ਤੇਲ ਸੰਕਟ ਦੇ ਮੱਦੇਨਜ਼ਰ ਘਰੇਲੂ ਤੇਲ ਰਿਫਾਇਨਰੀਜ਼ ਲਈ ਬਾਲਣ ਸੁਰੱਖਿਆ ਭੁਗਤਾਨ ਵਧਾਏ ਜਾਣਗੇ। ਮੰਤਰੀ ਬੋਵਨ ਦਾ ਕਹਿਣਾ ਹੈ ਕਿ ਸੰਕਟ ਤੋਂ ਪਹਿਲਾਂ ਦੀ ਯੋਜਨਾ ਦਾ ਉਦੇਸ਼ ਰਿਫਾਇਨਰੀਜ਼ ਦੇ ਕਾਰਜਾਂ ਨੂੰ ਵਿਵਹਾਰਕ ਬਣਾਉਣਾ ਅਤੇ ਸਥਾਨਕ ਸਪਲਾਈ ਲੜੀ ਦੀ ਰੱਖਿਆ ਕਰਨਾ ਸੀ, ਜਦੋਂ ਕਿ ਯੋਜਨਾ ਦੇ 6 ਮਹੀਨਿਆਂ ਦੇ ਅਜ਼ਮਾਇਸ਼ ਤੋਂ ਬਾਅਦ ਭੁਗਤਾਨਾਂ ਨੂੰ ਹੋਰ ਵੀ ਆਸਾਨੀ ਨਾਲ ਪਹੁੰਚਣਯੋਗ ਬਣਾਇਆ ਗਿਆ। ਉੱਥੇ ਹੀ ਪੱਛਮੀ ਸਿਡਨੀ ਵਿੱਚ ਇੱਕ ਈਦ ਸਮਾਗਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਗ੍ਰਹਿ ਮੰਤਰੀ ਟੋਨੀ ਬਰਕ ਨੂੰ ਪਰੇਸ਼ਾਨ ਕੀਤਾ ਗਿਆ ਭਾਵ ਹੈਕਲ ਕੀਤਾ ਗਿਆ। ਇਹ ਦੋਵੇਂ ਮੰਤਰੀ ਰਮਜ਼ਾਨ ਦੇ ਮਹੀਨੇ ਦੇ ਅੰਤ ਨੂੰ ਮਨਾਉਣ ਲਈ ਈਦ ਦੇ ਇੱਕ ਸਮਾਜਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਸੀ, ਜਦੋਂ ਕੁਝ ਹਾਜ਼ਰੀਨ ਨੇ ਲੈਬਨਾਨੀ ਮੁਸਲਮਾਨ ਐਸੋਸੀਏਸ਼ਨ 71 ਦੇ ਸੰਬੋਧਨ ਵਿੱਚ ਇਹ ਕਹਿੰਦੇ ਹੋਏ ਵਿਘਨ ਪਾਇਆ ਕਿ ਸਿਆਸਤਦਾਨਾਂ ਨੂੰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ। ਹੁਣ ਗੱਲ ਕੁਈਨਜ਼ਲੈਂਡ ਦੀ, ਜਿੱਥੇ ਇੱਕ ਚੱਕਰਵਾਤ ਆਇਆ ਹੋਇਆ। ਨਰੇਲੇ ਨਾਮ ਦਾ ਇਹ ਚੱਕਰਵਾਤ ਉੱਤਰੀ ਕੁਈਨਜ਼ਲੈਂਡ ਵਿੱਚ ਤੱਟ ਪਾਰ ਕਰ ਗਿਆ। ਕੁਈਨਜ਼ਲੈਂਡ ਸਰਕਾਰ ਦਾ ਕਹਿਣਾ ਹੈ ਕਿ ਕੁਈਨਸ ਸ਼ਹਿਰ ਦੇ ਨੇੜੇ, ਜਿਸਦੀ ਜ਼ਮੀਨੀ ਆਬਾਦੀ 320 ਲੋਕ ਹੈ, ਸ਼੍ਰੇਣੀ 4 ਦੇ ਚੱਕਰਵਾਤ ਦੇ ਰੂਪ ਵਿੱਚ ਲੈਂਡ ਹੋਵੇਗਾ। ਉੱਥੇ ਹੀ ਦੱਖਣੀ ਆਸਟ੍ਰੇਲੀਆ ਦੇ ਰਾਜ ਚੋਣ ਪ੍ਰਚਾਰ ਵਿੱਚ ਇੱਕ ਦਿਨ ਬਾਕੀ ਰਹਿੰਦਾ। ਅੰਕੜੇ ਦਰਸਾਉਂਦੇ ਨੇ ਕਿ ਦੱਖਣੀ ਆਸਟ੍ਰੇਲੀਆ ਦੀ ਲੇਬਰ ਪਾਰਟੀ ਆਸਾਨੀ ਨਾਲ ਸਰਕਾਰ ਬਰਕਰਾਰ ਰੱਖਣ ਲਈ ਤਿਆਰ ਹੈ। ਦਸੰਬਰ ਵਿੱਚ ਹੋਏ ਘਾਤਕ ਬੌਂਡਾਏ ਕਤਲੇਆਮ ਤੋਂ ਬਾਅਦ ਆਸਟ੍ਰੇਲੀਆ ਦੇ ਅੱਤਵਾਦ ਸੂਚਕਾਂਕ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਭੈੜੀ ਗਿਰਾਵਟ ਵੇਖਣ ਨੂੰ ਮਿਲੀ ਹੈ। ਇੰਸਟੀਚਿਊਟ ਆਫ ਇਕਨੋਮਿਕਸ ਐਂਡ ਪੀਸ ਇੰਡੈਕਸ ਦਾ ਕਹਿਣਾ ਹੈ ਕਿ 2025 ਵਿੱਚ ਪੱਛਮੀ ਦੇਸ਼ਾਂ ਵਿੱਚ ਅੱਤਵਾਦ ਨਾਲ ਹੋਣ ਵਾਲੀਆਂ ਮੌਤਾਂ ਵਿੱਚ 280% ਦਾ ਵਾਧਾ ਹੋਇਆ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਇਰਾਨ ਨਾਲ ਜੰਗ ਲਈ ਹੋਰ ਪੈਸੇ ਦੀ ਲੋੜ ਹੈ। ਮੀਡੀਆ ਰਿਪੋਰਟਾਂ ਵਿੱਚ ਸ੍ਰੀ ਟਰੰਪ ਨੇ ਅਮਰੀਕਾ ਕਾਂਗਰਸ ਦੇ ਯੁੱਧ ਲਈ $280 ਬਿਲੀਅਨ ਤੋਂ ਵੱਧ ਦੀ ਮੰਗ ਕੀਤੀ ਹੈ। ਉੱਥੇ ਇਰਾਨ ਵਿੱਚ ਦੇਸ਼ ਦੀ ਮਹਿਲਾ ਫੁੱਟਬਾਲ ਟੀਮ ਦਾ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਕੁੜੀਆਂ ਘਰ ਵਾਪਸ ਪਹੁੰਚ ਗਈਆਂ ਸਨ। ਉਨ੍ਹਾਂ ਦੇ ਸਵਾਗਤ ਵਿੱਚ ਪ੍ਰਸ਼ੰਸਕਾਂ ਨੇ ਝੰਡੇ ਚੁੱਕੇ ਅਤੇ ਤਿਉਹਾਰ ਦੌਰਾਨ ਟੀਮ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ। ਹੁਣ ਗੱਲ ਪੰਜਾਬ ਦੀ। ਖੇਤਰੀ ਵਿਕਾਸ ਬੈਂਕਾਂ ਨੇ ਪੰਜਾਬ ਦੇ 113 ਵੱਡੇ ਕਿਸਾਨਾਂ ਦੀ ਜ਼ਮੀਨ ਨਿਲਾਮੀ ਦਾ ਸ਼ਡਿਊਲ ਜਾਰੀ ਕਰ ਦਿੱਤਾ। ਇਨ੍ਹਾਂ ਬੈਂਕਾਂ ਨੇ 20 ਏਕੜ ਤੋਂ ਵੱਧ ਦੀ ਮਾਲਕੀ ਵਾਲੇ ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਦੀਆਂ ਤਰੀਕਾਂ ਨਿਰਧਾਰਿਤ ਕੀਤੀਆਂ ਹਨ। ਐਤਕੀ ਵਿਸਾਖੀ ਉੱਤੇ ਪਿੰਡਾਂ ਦੀਆਂ ਸੱਥਾਂ ਵਿੱਚ ਡਿਫਾਲਟਰਾਂ ਦੇ ਪੋਸਟਰ ਲਗਾਏ ਗਏ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ। ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਜੇ ਤੇ ਤੁਸੀਂ ਅੱਜ ਈਦ ਮਨਾ ਰਹੇ ਹੋ ਤੇ ਬਹੁਤ ਬਹੁਤ ਈਦ ਦੀਆਂ ਮੁਬਾਰਕਾਂ ਜੀ। ਜੇ ਤੁਸੀਂ ਵੀ ਕਿਸੇ ਨਾਲ ਈਦ ਦੀ ਮੁਬਾਰਕਬਾਦ ਸਾਂਝੀ ਕਰਨਾ ਚਾਹੁੰਦੇ ਹੋ, ਆਪਣੇ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਇਹ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਦਾ ਨੰਬਰ ਹੈ 04397997670 4347997670। ਈਦ ਦੀ ਮੁਬਾਰਕਬਾਦ ਕਰਨੀ ਹੈ ਜਾਂ ਫਿਰ ਕਿਸੇ ਨੂੰ ਕੋਈ ਸੋਰੀ ਥੈਂਕ ਯੂ ਬਰਥਡੇ ਐਨੀਵਰਸਰੀ ਦਾ ਵਿਸ਼ ਕਰਨਾ ਜਾਂ ਆਪਣੀ ਪਸੰਦ ਦਾ ਗਾਣਾ ਸੁਣਨਾ ਹੈ, ਸਾਰਾ ਕੁਝ ਤੁਸੀਂ ਕਰ ਹੀ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਨਰਾਤੇ ਵੀ ਮਨਾ ਰਹੇ ਹੋ ਤਾਂ ਉਹਦੀ ਵੀ ਮੁਬਾਰਕਬਾਦ ਹੈ ਜੀ। ਜੋ ਵੀ ਮਨਾ ਰਹੇ ਹੋ, ਭਾਈਚਾਰੇ ਦਾ ਕੋਈ ਸੰਦੇਸ਼ ਹੈ ਉਹ ਸਾਰਾ ਸਾਂਝਾ ਕਰੋ ਜੀ, ਆਪਣਾ ਨਾਂ ਜ਼ਰੂਰ SMS ਵਿੱਚ ਲਿਖ ਕੇ ਭੇਜਣਾ। ਅਤੇ ਈਦ ਦੀ ਜਿਹੜੀ ਗੱਲਬਾਤ ਹੈ ਉਹ ਅੱਗੇ ਤੋਰਾਂਗੇ, ਪਰ ਗੱਲ ਉਹਨਾਂ ਲੋਕਾਂ ਦੀ ਵੀ ਜਿਨ੍ਹਾਂ ਦੀ ਈਦ ਇਸ ਵਾਰ ਥੋੜ੍ਹੀ ਜਿਹੀ ਫਿੱਕੀ ਪੈ ਗਈ। ਇਰਾਨ ਅਤੇ ਇਜ਼ਰਾਈਲ ਵਿਚਕਾਰ ਜੋ ਹਾਲਾਤ ਨੇ ਉਸ ਕਾਰਨ ਕਈ ਲੋਕਾਂ ਦੀ, ਕਈ ਪਰਿਵਾਰਾਂ ਦੀ ਈਦ ਤਾਂ ਫਿੱਕੀ ਪੈ ਹੀ ਗਈ ਹੈ, ਪਰ ਇਸ ਦੇ ਮੱਦੇਨਜ਼ਰ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਡੋਨਲਡ ਟਰੰਪ, ਉਹਨਾਂ ਨੇ ਆਸਟ੍ਰੇਲੀਆ ਸਣੇ ਕਈ ਦੇਸ਼ਾਂ ਉੱਤੇ ਗੁੱਸਾ ਜਤਾਇਆ। ਕੀ ਹੈ ਪੂਰਾ ਮਾਮਲਾ, ਆਓ ਸੁਣਦੇ ਹਾਂ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਟਰੰਪ ਨੇ ਕਿਹਾ ਕਿ ਉਸਦੇ ਨਾਟੋ ਸਾਥੀ ਬਹੁਤ ਮੂਰਖਤਾ ਭਰੀ ਗਲਤੀ ਕਰ ਰਹੇ ਨੇ ਅਤੇ ਉਸਨੇ ਆਸਟ੍ਰੇਲੀਆ ਨੂੰ ਵੀ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਜਿਨ੍ਹਾਂ ਨਾਲ ਉਹ ਨਾਰਾਜ਼ ਹੈ। ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੱਧ ਪੂਰਬ ਵਿੱਚ ਵੱਧ ਰਹੀ ਜੰਗ ਦੇ ਹਿੱਸੇ ਵਜੋਂ ਸਟ੍ਰੇਟ ਆਫ ਹਾਰਮੋਜ਼ ਵਿੱਚ ਅਮਰੀਕਾ ਦੀ ਸਹਾਇਤਾ ਕਰਨ ਦੀ ਉਨ੍ਹਾਂ ਦੀ ਅਪੀਲ ਨੂੰ ਨਾ ਮੰਨਣ ਦੇ ਲਈ ਨਾਟੋ ਅਤੇ ਹੋਰ ਦੇਸ਼ਾਂ ਵਿਰੁੱਧ ਆਪਣਾ ਗੁੱਸਾ ਕੱਢਦਿਆਂ ਆਸਟ੍ਰੇਲੀਆ ਦੀ ਵੀ ਸਖ਼ਤ ਆਲੋਚਨਾ ਕੀਤੀ ਹੈ। ਰਾਤੋ ਰਾਤ ਤੁਰੰਤ ਸੋਸ਼ਲ ਤੇ ਕੀਤੀ ਇੱਕ ਪੋਸਟ ਦੇ ਵਿੱਚ ਟਰੰਪ ਨੇ ਕਿਹਾ ਕਿ ਉਸ ਨੂੰ ਆਪਣੇ ਜ਼ਿਆਦਾਤਰ ਨਾਟੋ ਸਾਥੀਆਂ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਹਾਲਾਂਕਿ ਲਗਭਗ ਹਰ ਦੇਸ਼ ਨੇ ਸਾਡੀ ਕਾਰਵਾਈ ਨਾਲ ਸਹਿਮਤੀ ਵੀ ਜਤਾਈ ਸੀ। ਪਰ ਉਨ੍ਹਾਂ ਨੇ ਆਸਟ੍ਰੇਲੀਆ ਨੂੰ ਵੀ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਦੀ ਮਦਦ ਦੀ ਉਸ ਨੂੰ ਨਾ ਤਾਂ ਲੋੜ ਹੈ ਅਤੇ ਨਾ ਹੀ ਇੱਛਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਕਿਉਂਕਿ ਸਾਨੂੰ ਇੰਨੀ ਵੱਡੀ ਫੌਜੀ ਸਫਲਤਾ ਮਿਲੀ ਹੈ, ਇਸ ਲਈ ਸਾਨੂੰ ਹੁਣ ਨਾਟੋ ਦੇਸ਼ਾਂ ਦੀ ਸਹਾਇਤਾ ਦੀ ਲੋੜ ਜਾਂ ਇੱਛਾ ਨਹੀਂ ਹੈ ਅਤੇ ਸਾਨੂੰ ਕਦੇ ਸਹਾਇਤਾ ਦੀ ਲੋੜ ਵੀ ਨਹੀਂ ਸੀ।
We don't need help. You know, that war has been long prosecuted, as far as I'm concerned, almost from day one. We knocked out many of these things. We knocked out the Navy essentially in a couple of days.
ਇਰਾਨ ਦੇ ਵੱਲੋਂ ਸਟ੍ਰੇਟ ਦੀ ਨਾਕਾਬੰਦੀ ਕਾਰਨ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਦੇ ਵਿੱਚ 40-50 ਫੀਸਦੀ ਤੱਕ ਵਾਧਾ ਹੋਇਆ ਹੈ। ਪਿਛਲੇ ਹਫ਼ਤੇ ਟਰੰਪ ਨੇ ਆਪਣੇ ਸਾਥੀ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਜੰਗੀ ਜਹਾਜ਼ ਭੇਜਣ ਤਾਂ ਜੋ ਸਟ੍ਰੇਟ ਆਫ ਹਾਰਮੁਜ਼ ਨੂੰ ਮੁੜ ਖੋਲਣ ਦੇ ਵਿੱਚ ਮਦਦ ਮਿਲ ਸਕੇ। ਉਨ੍ਹਾਂ ਨੇ ਲਿਖਿਆ ਸੀ, ਉਮੀਦ ਹੈ ਕਿ ਚੀਨ, ਫਰਾਂਸ, ਜਾਪਾਨ, ਦੱਖਣੀ ਕੋਰੀਆ, ਯੂਕੇ ਅਤੇ ਹੋਰ ਦੇਸ਼ ਜੋ ਇਸ ਰੁਕਾਵਟ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਜਹਾਜ਼ ਭੇਜਣਗੇ। ਇਧਰ ABC ਰੇਡੀਓ ਦੇ ਨਾਲ ਗੱਲਬਾਤ ਕਰਦੇ ਹੋਏ ਖਜ਼ਾਨਚੀ ਜਿਮ ਚਾਲਮਰਜ਼ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਜਲ ਸੈਨਾ ਦੇ ਜਹਾਜ਼ ਭੇਜਣ ਲਈ ਅਮਰੀਕਾ ਵੱਲੋਂ ਕੋਈ ਰਸਮੀ ਬੇਨਤੀ ਨਹੀਂ ਕੀਤੀ ਗਈ ਸੀ। ਡੋਨਲਡ ਟਰੰਪ ਦੇ ਪੁਰਾਣੇ ਆਲੋਚਕ ਰਹੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਟਰੰਪ ਦੀਆਂ ਟਿੱਪਣੀਆਂ ਸਿੱਧੀਆਂ ਦਿਲੋਂ ਨਿਕਲੀਆਂ ਨੇ। ਉਨ੍ਹਾਂ ਅੱਗੇ ਕਿਹਾ ਕਿ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਜਹਾਜ਼ ਭੇਜਣਾ ਸਿਰਫ ਇਰਾਨ ਦੇ ਹੱਕ ਵਿੱਚ ਜਾਵੇਗਾ। ਉਨ੍ਹਾਂ ਨੇ ABC ਨੈਸ਼ਨਲ ਬ੍ਰੇਕਫਾਸਟ ਨੂੰ ਦੱਸਿਆ, ਇਹ ਇੱਕ ਅਜਿਹਾ ਵਿਅਕਤੀ ਹੈ ਜੋ ਛੋਟੇ ਦੇਸ਼ਾਂ ਦਾ ਸਨਮਾਨ ਨਹੀਂ ਕਰਦਾ। ਉਹ ਮੰਨਦਾ ਹੈ ਕਿ ਜਿਸ ਦੀ ਲਾਠੀ ਉਸ ਦੀ ਭੈਂਸ, ਅਤੇ ਇਸ ਬਾਰੇ ਕੋਈ ਪਰਦਾ ਵੀ ਨਹੀਂ ਰੱਖਦਾ। ਉਹ ਮੰਨਦਾ ਹੈ ਕਿ ਉਹ ਜੋ ਚਾਹੇ ਕਰ ਸਕਦਾ ਹੈ ਅਤੇ ਜੋ ਚਾਹੇ ਹਾਸਲ ਕਰ ਸਕਦਾ ਹੈ।
Well, he's lashing out. He's furious that America's allies are not prepared to support him in a war that he started without their consent or concurrence or without any consultation. And it really just underlines the importance of Australia being more independent, exercising our own sovereignty.
ਇਧਰ ਮੰਗਲਵਾਰ ਨੂੰ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਕਿਹਾ ਕਿ ਸਰਕਾਰ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਕਿਸੇ ਵੀ ਬੇਨਤੀ ਤੇ ਰਾਸ਼ਟਰੀ ਹਿੱਤ ਦੇ ਨਜ਼ਰੀਏ ਤੋਂ ਵਿਚਾਰ ਕਰੇਗੀ, ਪਰ ਆਸਟ੍ਰੇਲੀਆ ਨੂੰ ਸਿੱਧੇ ਤੌਰ ਤੇ ਅਜਿਹਾ ਕਰਨ ਦੇ ਲਈ ਨਹੀਂ ਕਿਹਾ ਗਿਆ ਹੈ। ਅਸੀਂ ਜਹਾਜ਼ ਭੇਜਣ ਬਾਰੇ ਨਹੀਂ ਸੋਚ ਰਹੇ ਅਤੇ ਸਾਨੂੰ ਅਜਿਹੀ ਕੋਈ ਬੇਨਤੀ ਵੀ ਨਹੀਂ ਮਿਲੀ। ਚਾਲਮਰਜ਼ ਨੇ ਕਿਹਾ ਕਿ ਸਟ੍ਰੇਟ ਦੇ ਵਿੱਚ ਨਾਕਾਬੰਦੀ ਆਸਟ੍ਰੇਲੀਆਈ ਨੇਤਾਵਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੰਨਣਾ ਭੋਲਾਪਣ ਹੋਵੇਗਾ ਕਿ ਸੰਘਰਸ਼ ਖਤਮ ਹੋਣ ਨਾਲ ਵਿਸ਼ਵ ਆਰਥਿਕਤਾ ਤੁਰੰਤ ਸੰਭਲ ਜਾਵੇਗੀ। ਬੀਤੀ ਰਾਤ ਟਰੰਪ ਨੇ ਓਵਲ ਆਫਿਸ ਦੇ ਵਿੱਚ ਆਇਰਿਸ਼ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਦਾ ਸਵਾਗਤ ਕਰਦੇ ਹੋਏ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਨਾਟੋ ਬਹੁਤ ਹੀ ਮੂਰਖਤਾ ਭਰੀ ਗਲਤੀ ਕਰ ਰਿਹਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਨਾਟੋ ਕਦੇ ਸਾਡੇ ਲਈ ਖੜੇਗਾ ਜਾਂ ਨਹੀਂ। ਇਸ ਦੇ ਲਈ ਇਹ ਇੱਕ ਵੱਡਾ ਇਮਤਿਹਾਨ ਸੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਅਮਰੀਕਾ ਅਤੇ ਨਾਟੋ ਵਿਚਕਾਰ ਰਿਸ਼ਤੇ ਨੂੰ ਮੁੜ ਵਿਚਾਰਨਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਸੁਝਾਅ ਦਿੱਤਾ ਸੀ, ਤਾਂ ਟਰੰਪ ਨੇ ਜਵਾਬ ਦਿੱਤਾ ਕਿ ਇਹ ਨਿਸ਼ਚਿਤ ਤੌਰ ਤੇ ਕੁਝ ਅਜਿਹਾ ਹੈ ਜਿਸ ਬਾਰੇ ਸੋਚਣਾ ਚਾਹੀਦਾ ਹੈ, ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੇ ਮਨ ਦੇ ਵਿੱਚ ਕੋਈ ਖਾਸ ਯੋਜਨਾ ਨਹੀਂ ਹੈ। ਪਰ ਇਸ ਮਾਮਲੇ ਤੇ ਉਨ੍ਹਾਂ ਦੇ ਵਿਦੇਸ਼ੀ ਨੇਤਾਵਾਂ ਦੀ ਆਲੋਚਨਾ ਦੁਬਾਰਾ ਦੁਹਰਾਈ ਅਤੇ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਹਿਯੋਗੀ ਨਹੀਂ ਰਹੇ ਅਤੇ ਮੇਰੇ ਖਿਆਲ ਦੇ ਵਿੱਚ ਇਹ ਇੱਕ ਬਹੁਤ ਵੱਡੀ ਗਲਤੀ ਹੈ। ਮੈਕਰੋਨ ਬਾਰੇ ਉਨ੍ਹਾਂ ਨੇ ਸਿਰਫ ਇਹ ਕਿਹਾ ਕਿ ਉਹ ਜਲਦੀ ਹੀ ਅਹੁਦੇ ਤੋਂ ਬਾਹਰ ਹੋ ਜਾਣਗੇ। ਇਸ ਦੇ ਨਾਲ ਹੀ ਮੰਗਲਵਾਰ ਨੂੰ ਹੀ ਅਮਰੀਕਾ ਦੇ ਉੱਚ ਪੱਧਰੀ ਅੱਤਵਾਦ ਵਿਰੋਧ ਅਧਿਕਾਰੀ ਜੋਏ ਕੈਂਟ ਨੇ ਅਚਾਨਕ ਅਸਤੀਫਾ ਦੇ ਦਿੱਤਾ। ਐਕਸ ਤੇ ਪੋਸਟ ਦੇ ਵਿੱਚ ਕੀਤੇ ਆਪਣੇ ਅਸਤੀਫਾ ਪੱਤਰ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਜ਼ਮੀਰ ਮੁਤਾਬਕ ਇਰਾਨ ਵਿੱਚ ਚੱਲ ਰਹੀ ਜੰਗ ਦਾ ਸਮਰਥਨ ਨਹੀਂ ਕਰ ਸਕਦਾ। ਉਨ੍ਹਾਂ ਨੇ ਲਿਖਿਆ, ਇਰਾਨ ਸਾਡੇ ਦੇਸ਼ ਲਈ ਕੋਈ ਤੁਰੰਤ ਖਤਰਾ ਨਹੀਂ ਸੀ ਅਤੇ ਇਹ ਸਪਸ਼ਟ ਹੈ ਕਿ ਅਸੀਂ ਇਹ ਜੰਗ ਇਜ਼ਰਾਈਲ ਅਤੇ ਉਸਦੀ ਮਜ਼ਬੂਤ ਅਮਰੀਕੀ ਲੌਬੀ ਦੇ ਦਬਾਅ ਕਾਰਨ ਸ਼ੁਰੂ ਕੀਤੀ ਹੈ। ਇਸ ਵਾਧੇ ਮੱਧ ਪੂਰਬੀ ਤਣਾਅ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਵੀ ਲਿਖ ਕੇ ਭੇਜ ਸਕਦੇ ਹੋ punjabi.program@sbs.com.au ਤੇ ਜਾਂ ਫਿਰ ਸਾਡੇ ਫੇਸਬੁੱਕ ਪੇਜ ਜ਼ਰੀਏ ਸਾਨੂੰ ਤੁਸੀਂ ਮੈਸੇਜ ਭੇਜ ਸਕਦੇ ਹੋ। SBS ਨਿਊਜ਼ ਤੋਂ ਐਰੀਅਲ ਰਿਚਰਡਸ ਦੀ ਇਸ ਰਿਪੋਰਟ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ। ਧੰਨਵਾਦ।
ਜੀ ਹਾਂ ਦੋਸਤੋ, ਜਿੱਥੇ ਇੱਕ ਪਾਸੇ ਈਦ ਦੀਆਂ ਰੌਣਕਾਂ ਨੇ ਉੱਥੇ ਦੂਜੇ ਪਾਸੇ ਜੰਗ ਵੀ ਚੱਲ ਰਹੀ ਹੈ, ਜਾਂ ਜੰਗ ਵਰਗੇ ਹਾਲਾਤ ਚੱਲ ਰਹੇ ਨੇ, ਜਾਂ ਮਹਿੰਗਾਈ ਦੀ ਮਾਰ ਵੀ ਅੱਜ ਕੱਲ੍ਹ ਤਾਂ ਆਸਟ੍ਰੇਲੀਆ ਵਿੱਚ ਚੱਲ ਰਹੀ ਹੈ। ਅਤੇ ਜੇ ਤੁਸੀਂ ਈਦ ਦਾ ਸੁਨੇਹਾ ਜਾਂ ਕੋਈ ਵੀ ਵਿਸ਼ ਬਸ ਇੱਕ ਦੂਜੇ ਨੂੰ ਸੁਨੇਹਾ ਦੇਣਾ ਹੋਵੇ, ਕੋਈ ਗਾਣਾ ਸੁਣਨਾ ਜਾਂ ਡੈਡੀਕੇਟ ਕਰਨਾ ਹੋਵੇ, ਉਹ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439977960 ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਸੁਣਾਵਾਂਗੇ ਜੀ ਚੱਕਵੇਂ ਜਿਹੇ ਗਾਣੇ ਤੇ ਮਿਲਾਵਾਂਗੇ ਇੱਕ ਆਸਟ੍ਰੇਲੀਅਨ ਪਾਕਿਸਤਾਨੀ ਪੰਜਾਬੀ ਪਰਿਵਾਰ ਦੇ ਨਾਲ ਜਿਨ੍ਹਾਂ ਦੀ ਆਸਟ੍ਰੇਲੀਆ ਵਿੱਚ ਆ ਕੇ ਈਦ ਥੋੜੀ ਜਿਹੀ ਬਦਲ ਗਈ। ਪਰ ਜੇ ਤੁਸੀਂ ਸਾਨੂੰ SMS ਭੇਜ ਰਹੇ ਹੋ ਤੇ ਇਹ ਵੀ ਜ਼ਰੂਰ ਯਾਦ ਰੱਖੋ ਕਿ SMS ਵਿੱਚ ਆਪਣਾ ਨਾਂ ਥੋੜਾ ਬਹੁਤ ਸੁਨੇਹਾ ਜਿਹਾ ਲਿਖ ਕੇ ਭੇਜੋ ਤਾਂ ਕਿ SMS ਤਾਂ ਤੁਹਾਡੇ ਆਉਂਦੇ ਨੇ ਪਰ ਮੈਂ ਸਾਰੇ ਮੈਸੇਜ ਪੜ੍ਹ ਪਾਵਾਂ, ਉਹਦੇ ਲਈ ਆਪਣਾ ਨਾਮ ਜ਼ਰੂਰ ਲਿਖ ਕੇ ਭੇਜਣਾ ਜੀ। ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਫਿਰ ਛੋਟਾ ਜਿਹਾ ਬ੍ਰੇਕ ਲੈ ਕੇ ਮੈਂ ਹੁਣੇ ਵਾਪਸ ਆਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਈਦ ਦੇ ਤਿਉਹਾਰ ਦੀ। ਅਤੇ ਜੇ ਤੁਸੀਂ ਕਿਸੇ ਦੇ ਨਾਲ ਈਦ ਦਾ ਸੁਨੇਹਾ ਸਾਂਝਾ ਕਰਨਾ ਹੋਏ, ਮੁਬਾਰਕਬਾਦ ਦੇਣੀ ਹੋਏ, ਨੰਬਰ ਹੋਈ ਹੈ ਜੀ 04397997767 0439-799-767 ਉੱਤੇ SMS ਕਰਕੇ ਦੇ ਸਕਦੇ ਹੋ ਜੀ। ਅਤੇ ਕਿਸੇ ਵੀ ਤਿਉਹਾਰ ਦੀ ਗੱਲ ਹੋਵੇ ਉਹ ਅਧੂਰੀ ਹੈ ਚੱਕਵੇਂ ਜਿਹੇ ਪੰਜਾਬੀ ਗਾਣੇ ਸੁਣੇ ਬਿਨਾਂ। ਇਸ ਦੇ ਲਈ ਆਓ ਫਿਰ ਪਹਿਲਾਂ ਸੁਣਦੇ ਹਾਂ ਜੀ ਇੱਕ ਚੱਕਵਾਂ ਜਿਹਾ ਪੰਜਾਬੀ ਗਾਣਾ, ਫਿਰ ਕਰਾਂਗੇ ਅੱਗੇ ਦੀ ਗੱਲਬਾਤ। ਜੀ ਹਾਂ ਦੋਸਤੋ, ਹੁਣ ਵੇਲਾ ਹੋ ਗਿਆ ਤੁਹਾਨੂੰ ਮਿਲਾਉਣ ਦਾ ਇੱਕ ਅਜਿਹੇ ਵੈਸਟਰਨ ਸਿਡਨੀ ਵਿੱਚ ਰਹਿੰਦੇ ਪਰਿਵਾਰ ਦੇ ਨਾਲ ਜੋ ਕਿ ਪਾਕਿਸਤਾਨ ਵਾਲੇ ਪੰਜਾਬ ਤੋਂ ਨੇ, ਯਾਨੀ ਕਿ ਲਹਿੰਦੇ ਪੰਜਾਬ ਤੋਂ ਨੇ। ਹੁਣ ਆਸਟ੍ਰੇਲੀਆ ਵਿੱਚ ਉਹਨਾਂ ਦੀ ਦੂਜੀ ਪੀੜ੍ਹੀ ਰਹਿ ਰਹੀ ਹੈ ਅਤੇ ਆਸਟ੍ਰੇਲੀਆ ਆਉਣ ਤੋਂ ਬਾਅਦ ਈਦ ਮਨਾਉਣ ਦਾ ਜਿਹੜਾ ਉਹਨਾਂ ਦਾ ਤਰੀਕਾ ਉਹ ਥੋੜ੍ਹਾ ਜਿਹਾ ਬਦਲ ਗਿਆ। ਕਿਵੇਂ, ਆਓ ਸੁਣਦੇ ਹਾਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਇਸਲਾਮ ਦੇ ਵਿੱਚ ਰਮਜ਼ਾਨ ਦਾ ਮਹੀਨਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ, ਜਿਸ ਵਿੱਚ ਮੁਸਲਮਾਨ ਧਰਮ ਦੇ ਲੋਕ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਰੋਜ਼ਾ ਰੱਖਦੇ ਹਨ। ਇਹ ਮਹੀਨਾ ਸਬਰ, ਸ਼ੁਕਰ ਅਤੇ ਵਧੇਰੀ ਇਬਾਦਤ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਰੋਜ਼ਾ ਰੱਖਣ, ਨਮਾਜ਼ ਅਦਾ ਕਰਨ ਅਤੇ ਖੁਦਾ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣਾ ਹੁੰਦਾ ਹੈ। ਵੈਸਟਰਨ ਸਿਡਨੀ ਵਿੱਚ ਵੱਸਦਾ ਇੱਕ ਪਾਕਿਸਤਾਨੀ ਪੰਜਾਬੀ ਪਰਿਵਾਰ ਆਸਟ੍ਰੇਲੀਆ ਵਿੱਚ ਰਮਜ਼ਾਨ ਅਤੇ ਈਦ ਦੇ ਅਨੁਭਵ ਅਤੇ ਬਦਲਦੇ ਰੂਪ ਬਾਰੇ ਗੱਲ ਕਰਦਾ ਹੈ। SBS ਪੰਜਾਬੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਰਮਜ਼ਾਨ ਬਾਰੇ ਇੱਕ ਖਾਸ ਗੱਲਬਾਤ। ਸਿਡਨੀ ਰਹਿੰਦੇ ਅਰਸ਼ੀਆ ਮਲਿਕ ਰਾਵਲਪਿੰਡੀ ਪਾਕਿਸਤਾਨ ਤੋਂ ਆਸਟ੍ਰੇਲੀਆ ਸਨ 2000 ਵਿੱਚ ਆਏ ਸਨ। ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਹੋਏ ਉਹਨਾਂ ਦੱਸਿਆ ਕਿ ਪਾਕਿਸਤਾਨ ਵਿੱਚ ਰਮਜ਼ਾਨ ਦਾ ਮਾਹੌਲ ਵੱਖਰਾ ਹੁੰਦਾ ਸੀ।
ਜਦੋਂ ਛੋਟੀ ਸੀ ਤੇ ਬਹੁਤ ਡਿਫਰੈਂਟ ਮੈਮਰੀਜ਼ ਨੇ ਰਮਜ਼ਾਨ ਰੱਖਣ ਦੀਆਂ। ਸਭ ਤੋਂ ਪਹਿਲੇ ਤੇ ਰਮਜ਼ਾਨ ਜਦੋਂ ਸਟਾਰਟ ਹੁੰਦਾ ਸੀ ਤੇ ਉੱਥੇ ਹੁੰਦਾ ਸੀ ਜੀ ਚੰਦ ਨਜ਼ਰ ਆਇਆ ਕਿ ਨਹੀਂ, ਚੰਦ ਨਜ਼ਰ ਆਇਆ ਕਿ ਨਹੀਂ, ਤੇ ਫਰੈਂਡਸ ਨੇ ਬਾਹਰ ਜਾ ਕੇ ਵੇਖਣਾ ਉੱਤੇ ਸਮਾਨ ਤੇ ਚੰਦ ਨਜ਼ਰ ਆਇਆ ਕਿ ਨਹੀਂ, ਚੰਦ ਨਜ਼ਰ ਆਏਗੀ, ਤੇ ਉਹ ਇੱਕ ਬੜੀ ਐਕਸਾਈਟਮੈਂਟ ਹੁੰਦੀ ਸੀ। ਉਸ ਤੋਂ ਬਾਅਦ ਰਾਈ ਗੱਲ ਹੈ ਫਿਰ ਫਰੈਂਡਸ ਵਿੱਚ ਹੋਣਾ, ਮੁਕਾਬਲਾ ਹੋਣਾ ਕਿ ਵੀ ਅੱਛਾ ਕਿੰਨੇ ਰੋਜ਼ਾ ਰੱਖਿਆ, ਕਿੰਨੇ 10 ਰੱਖੇ, ਕਿੰਨੇ 5 ਰੱਖੇ, ਇਹ ਹੁੰਦਾ ਸੀ। ਮੈਨੂੰ ਯਾਦ ਹੈ ਮੈਂ 6 ਜਦੋਂ ਸੀ ਤੇ ਉਹ ਮੇਰਾ ਪਹਿਲਾ ਰਮਜ਼ਾਨ ਸੀ, ਉਹ ਮੇਰਾ ਪਹਿਲਾ ਰਮਜ਼ਾਨ ਸੀ ਕਿ ਮੈਂ ਸਾਰੇ ਮਤਲਬ 30 ਰੋਜ਼ੇ ਰੱਖੇ ਸੀ ਨਾ, ਅਤੇ ਉਹ ਬਹੁਤ ਬਹੁਤ ਅੱਛੀ ਮੈਮਰੀਜ਼ ਨੇ। ਉਸ ਤੋਂ ਬਾਅਦ ਫਿਰ ਜਦੋਂ ਈਦ ਦੀ ਤਿਆਰੀ ਹੋਣੀ ਅਤੇ ਫਿਰ ਚੰਦ ਗੇਂਦ ਦੁਬਾਰਾ ਫਿਰ ਦੇਖਣਾ, ਫਿਰ ਰਾਤ ਨੂੰ ਮਹਿੰਦੀ ਲਗਾਉਣੀ, ਚੂੜੀਆਂ ਦੀ ਤਿਆਰੀ ਕਰਨੀ, ਤੇ ਇਹ ਸਾਰੀ ਮੈਮਰੀਜ਼ ਬਹੁਤ ਰਮਜ਼ਾਨ ਦੇ ਹਵਾਲੇ ਨਾਲ ਜੋ ਹੈ ਯਾਦ ਨੇ।
ਉਹਨਾਂ ਦੇ ਪਤੀ ਤਨਵੀਰ ਸਾਕ 1997 ਵਿੱਚ ਆਸਟ੍ਰੇਲੀਆ ਬਤੌਰ ਵਿਦਿਆਰਥੀ ਆਏ ਸਨ ਅਤੇ ਉਹਨਾਂ ਨੇ ਵੀ ਪਾਕਿਸਤਾਨ ਵਿੱਚ ਮਨਾਈ ਰਮਜ਼ਾਨ ਦੀਆਂ ਸਾਦਗੀ ਭਰੀਆਂ ਯਾਦਾਂ ਤਾਜ਼ੀਆਂ ਕੀਤੀਆਂ।
ਰਮਜ਼ਾਨ ਜਿਹੜਾ ਮੇਰੇ ਬਚਪਨ ਦੀ ਯਾਦਾਂ, ਉਹਦੇ ਵਿੱਚ ਬਹੁਤ ਜ਼ਿਆਦਾ ਸਾਦਗੀ ਸੀ, ਆਪਸ ਵਿੱਚ ਫੈਮਿਲੀ ਮੈਂਬਰਾਂ ਦਾ ਆਪਸ ਵਿੱਚ ਮਿਲ ਜੁਲ ਕੇ ਬਹਿਣਾ, ਬਹੁਤ ਹੀ ਸਾਦਾ ਤਰੀਕੇ ਦੇ ਨਾਲ ਰਫਤਾਰੀ। ਬਜ਼ੁਰਗ ਜ਼ਿਆਦਾ ਟਾਈਮ ਰਮਜ਼ਾਨ ਦੀ ਫਜ਼ੀਲਤ ਹੀ ਬਿਆਨ ਕਰਦੇ ਸੀ, ਉਹਦੀ ਅਹਿਮੀਅਤ, ਉਹਦੀ ਇੰਪੋਰਟੈਂਸ ਦੱਸਦੇ ਸੀ ਕਿ ਤੁਸੀਂ ਫਾਸਟਿੰਗ ਕਿਉਂ ਕਰਦੇ ਹੋ। ਔਰ ਨਿੱਕਿਆਂ ਦਾ ਬੜਾ ਸ਼ੌਕ ਹੁੰਦਾ ਸੀ ਕਿ ਰੋਜ਼ਾ ਰੱਖਣਾ ਹੀ ਰੱਖਣਾ। ਬਾਜ਼ ਦਫ਼ਾ ਵਾਲਦੈਨ ਕਹਿੰਦੇ ਸੀ ਕਿ ਅਜੇ ਤੁਹਾਡੀ ਉਮਰ ਨਹੀਂ ਹੈ, ਲੇਕਿਨ ਸ਼ੌਕ ਇਤਨਾ ਹੁੰਦਾ ਸੀ ਈਦ ਗਿਰਦ ਲੋਕਾਂ ਨੂੰ ਰੱਖਦਿਆਂ ਹੋਇਆਂ, ਫਿਰ ਉਹਦੀ ਬਰਕਤਾਂ ਦੀ ਵਜ੍ਹਾ ਤੋਂ, ਅਤੇ ਜਿਤਨੇ ਅਸੀਂ ਛੋਟੇ ਕਜ਼ਨ ਸੀ ਆਪਸ 'ਚ ਮਿਲ ਜੁਲ ਕੇ ਕੰਪੀਟ ਕਰਨਾ ਵੀ ਮੈਂ ਜ਼ਿਆਦਾ ਰੋਜ਼ੇ ਰੱਖਣੇ ਆ, ਮੈਂ ਜ਼ਿਆਦਾ ਰੋਜ਼ੇ ਰੱਖਣੇ, ਅਤੇ ਉਹ ਐਸੀ ਟ੍ਰੇਨਿੰਗ ਹੋਈ ਬਚਪਨ ਦੀ ਕਿ ਹੁਣ ਅਗਰ ਹੈਲਥ ਇਸ਼ੂ ਵੀ ਹੈ ਤਾਂ ਅੱਲਾਹ ਤਾਲਾ ਹਿੰਮਤ ਦਿੰਦਾ ਕਿ ਬਗੈਰ ਖਾਧਿਆਂ ਪੀਤਿਆਂ ਆਪਣਾ ਜੋਬ ਜਿਹੜੀ ਹੈ ਪੂਰੇ ਅੱਛੇ ਤਰੀਕੇ ਦੇ ਨਾਲ ਕਰਕੇ, ਅਤੇ ਕੋਈ ਫਰਕ ਨਹੀਂ। ਉਹ ਜ਼ਿਆਦਾ ਜਿਹੜੀ ਬੁਨਿਆਦ ਹੈ ਉਹ ਬਚਪਨ 'ਚ ਬਣੀ, ਉਹਦੀਆਂ ਯਾਦਾਂ ਜਿਹੜੀਆਂ ਉਹ ਅਜੇ ਤੱਕ ਦਿਲ ਵਿੱਚ ਵਸਦੀਆਂ।
ਅਰਸ਼ੀਆ ਅਤੇ ਤਨਵੀਰ ਦੇ ਆਸਟ੍ਰੇਲੀਆ ਆਉਣ ਤੋਂ ਬਾਅਦ ਉਹਨਾਂ ਦਾ ਆਪਣੇ ਮਜ਼ਹਬ ਪ੍ਰਤੀ ਪਿਆਰ ਵੱਧਦਾ ਗਿਆ, ਪਰ ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਣ ਅਤੇ ਈਦ ਮਨਾਉਣ ਦੇ ਤਰੀਕਿਆਂ ਵਿੱਚ ਕਾਫੀ ਬਦਲਾਅ ਆਇਆ।
ਫਸਟ ਆਫ ਆਲ ਮੈਂ ਕਹਾਂਗੀ ਕਿ ਅਜ਼ਾਨ ਦੀ ਆਵਾਜ਼ ਮੈਂ ਬਹੁਤ ਮਿਸ ਕਰਦੀ ਸੀ, ਕਿ ਜ਼ਾਇਗਲੇ ਬੈਕ ਹੋਮ ਪਾਕਿਸਤਾਨ ਮਤਲਬ ਮਸਜਿਦ ਵਿੱਚ ਅਜ਼ਾਨ ਹੁੰਦੀ ਸੀ, ਅਤੇ ਮੈਨੂੰ ਅਜ਼ਾਨ ਦੀ ਆਵਾਜ਼ ਮੈਂ ਇੱਥੇ ਬਹੁਤ ਜ਼ਿਆਦਾ ਮਿਸ ਕਰਦੀ ਸੀ। ਅਤੇ ਬੈਕ ਇਨ ਆਈ ਕੇਮ ਹੇਅਰ ਇਨ ਜੂਨ 2000, ਅਤੇ ਉਸ ਟਾਈਮ ਜ਼ਾਇਗਲੇ ਐਪਸ ਫਿਰ ਨਹੀਂ ਸੀ, ਅਤੇ ਬੜਾ ਡਿਫਰੈਂਟ ਲੱਗਦਾ ਸੀ, ਅਤੇ ਅਸੀਂ ਬਸ ਘੜੀ ਵੇਖ ਕੇ ਅਤੇ ਟਾਈਮ ਜਾਂ ਤਾਂ ਫੋਨ 'ਤੇ ਟਾਈਮਰ ਲਗਾ ਲੈਣਾ, ਔਰ ਬਸ ਜਦੋਂ ਟਾਈਮਰ ਵੱਜਣਾ ਤਾਂ ਰੋਜ਼ਾ ਖੋਲ੍ਹਣਾ, ਅਤੇ ਉਹ ਮੈਨੂੰ ਬਹੁਤ ਬਹੁਤ ਡਿਫਰੈਂਟ ਲੱਗਦਾ ਸੀ, ਬਹੁਤ ਅਜੀਬ ਲੱਗਦਾ ਸੀ ਕਿ ਮੈਨੂੰ ਪਾਕਿਸਤਾਨ 'ਚ ਆਦਤ ਸੀ ਅਜ਼ਾਨ ਦੀ ਆਵਾਜ਼ ਸੁਣ ਕੇ ਅਤੇ ਰੋਜ਼ਾ ਖੋਲ੍ਹਣ ਦੀ, ਅਤੇ ਇੱਥੇ ਫਿਰ ਰੋਜ਼ਾ ਗਿਲੇ ਟਾਈਮਰ ਦੇ ਨਾਲ ਰੋਜ਼ਾ ਖੋਲ੍ਹਣਾ, ਉਹ ਇੱਕ ਬਹੁਤ ਬਹੁਤ ਡਿਫਰੈਂਟ ਮੈਮਰੀ ਸੀ, ਬਹੁਤ ਬੜਾ ਡਿਫਰੈਂਟ ਲੱਗਦਾ ਸੀ। ਉਹ ਹੋ ਗਿਆ, ਫਿਰ ਜਾਈ ਗਲੇ ਮਹਿੰਦੀਆਂ ਲਗਾਉਣਾ ਔਰ ਚੂੜੀਆਂ ਚੂੜੀਆਂ ਪਾਉਣੇ ਵਾਸਤੇ ਬਾਜ਼ਾਰ ਜਾਣਾ, ਉਹ ਬਹੁਤ ਮਤਲਬ ਉਸ ਵੇਲੇ ਮੈਨੂੰ ਯਾਦ ਹੈ ਲਿਵਰਪੂਲ ਆਉਂਦਾ ਸੀ ਚਾਂਦ ਈਦ ਰਾਤ ਮੇਰਾ ਲੱਗਦਾ ਸੀ, ਅਤੇ ਉੱਥੇ ਅਸੀਂ ਜਾਣਾ ਉਹ ਫਿਰ ਜਾਈ ਗਲੇ ਹਰ ਸਾਲ ਤੁਸੀਂ ਜਾ ਵੀ ਨਹੀਂ ਸਕਦੇ, ਬਿਜ਼ੀ ਹੁੰਦੇ ਹੋ, ਅਤੇ ਇਹ ਛੋਟੀ ਛੋਟੀ ਚੀਜ਼ਾਂ ਮੈਂ ਬਹੁਤ ਮਿਸ ਕੀਤੀਆਂ ਜਦੋਂ ਮੈਂ ਆਈ ਇੱਥੇ 2000 ਵਿੱਚ।
ਤਨਵੀਰ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਹੋਰ ਸਾਕ ਸੰਬੰਧੀਆਂ ਦੀ ਕਮੀ ਆਸਟ੍ਰੇਲੀਆ ਵਿੱਚ ਮਹਿਸੂਸ ਜ਼ਰੂਰ ਹੁੰਦੀ ਸੀ, ਪਰ ਇੱਥੇ ਆ ਕੇ ਉਹਨਾਂ ਨੇ ਆਪਣੀ ਇੱਕ ਨਵੀਂ ਦੁਨੀਆ ਵਸਾਈ।
ਸਾਡੇ ਸਕੇ ਭੈਣਾਂ ਭਾਈ ਤਾਂ ਨਹੀਂ, ਲੇਕਿਨ ਜਿੰਨੇ ਮਿਲਣ ਦੇ ਦੋਸਤ ਹੈ ਉਹ ਸਕਿਆਂ ਨਾਲੋਂ ਵੱਧ ਹੈ ਇੱਥੇ ਪ੍ਰਦੇਸ਼ ਦੇ ਵਿੱਚ। ਜਦੋਂ ਦੇ ਅਸੀਂ ਆਏ ਹਾਂ ਉਹਨਾਂ ਦੇ ਨਾਲ ਹੀ ਦੁੱਖ ਸੁੱਖ ਸਾਂਝਾ ਕਰਨਾ, ਆਪਣੇ ਜਿਹੜੇ ਖੂਨੀ ਰਿਸ਼ਤੇਦਾਰ ਹੈ ਉਹ ਸੱਤ ਸਮੁੰਦਰ ਪਾਰ ਹੈ, ਉਹ ਅਸੀਂ ਹਰ ਵਕਤ ਜਾ ਨਹੀਂ ਸਕਦੇ, ਉਹ ਲੋਕ ਆ ਨਹੀਂ ਸਕਦੇ, ਅਤੇ ਇੱਥੇ ਅਸਾਂ ਇੱਕ ਨਵੀਂ ਦੁਨੀਆ ਕਹਿ ਲਓ ਉਹਦੇ ਵਿੱਚ ਬਗੈਰ ਖੂਨੀ ਰਿਸ਼ਤੇ ਦੇ ਬਿਲਕੁਲ ਸਕੇ ਭੈਣਾਂ ਭਾਈਆਂ ਦੀ ਤਰ੍ਹਾਂ ਇੱਕ ਦੂਜੇ ਦੇ ਦਰਦ ਦੁੱਖ ਵਾਸਤੇ ਤਕਲੀਫ ਮਹਿਸੂਸ ਕਰਨਾ, ਖੁਸ਼ੀਆਂ ਸੈਲੀਬ੍ਰੇਟ ਕਰਨਾ, ਔਰ ਖਾਸ ਤੌਰ 'ਤੇ ਜਦੋਂ ਰਮਜ਼ਾਨ ਆਉਂਦਾ ਅਤੇ ਉਹ ਬਚਪਨ ਦੀਆਂ ਯਾਦਾਂ ਅਸੀਂ ਪਾਕਿਸਤਾਨ ਵੱਲੋਂ ਸ਼ਾਇਦ ਜ਼ਿਆਦਾ ਅੱਛੇ ਤਰੀਕੇ ਨਾਲ ਇੱਥੇ ਮਨਾਉਂਦੇ ਹਾਂ। ਸਾਰੇ ਗੈਟ ਟੂਗੈਦਰਸ ਕਰਕੇ ਇਕੱਠੀ ਅਫਤਾਰੀ ਕਰਨਾ ਔਰ ਈਦ ਦਾ ਉਸੇ ਤਰੀਕੇ ਨਾਲ ਸੈਲੀਬ੍ਰੇਸ਼ਨ ਦਾ ਮੇਰਾ ਅਕਸਰ ਪ੍ਰੋਗਰਾਮ ਹੀ ਨਹੀਂ ਹੁੰਦਾ ਸੀ, ਮੈਂ ਇੱਕ ਹਫ਼ਤਾ ਛੁੱਟੀ ਲੈ ਲੈਂਦਾ ਸੀ ਤਾਂ ਕਿ ਉਸ ਈਦ ਦੀ ਤਿਆਰੀ ਕਰਨੀ ਇੱਥੇ ਅਤੇ ਉਹ ਤਾਂ ਕਿ ਫਿਰ ਉਹ ਬਚਪਨ ਦੀਆਂ ਯਾਦਾਂ ਦੇ ਨਾਲ ਹੀ ਲਿੰਕ ਹੈ ਕਿ ਉਹ ਇੱਥੇ ਵੀ ਅੱਛਾ ਲੱਗਦਾ ਸੀ ਜਿਸ ਤਰ੍ਹਾਂ ਪਾਕਿਸਤਾਨ ਸਾਰੇ ਭੈਣਾਂ ਭਾਈ ਇਕੱਠੇ ਹੋ ਜਾਂਦੇ ਸੀ ਅਤੇ ਉਹ ਇੱਥੇ ਦੇ ਜਿਹੜੇ ਆਸਟ੍ਰੇਲੀਅਨ ਸਾਡੇ ਆਪਸ ਵਿੱਚ ਭੈਣਾਂ ਭਾਈਆਂ ਦੋਸਤ ਯਾਰ ਆ ਉਹ ਬਿਲਕੁਲ ਫੈਮਿਲੀ ਹੈ ਅਤੇ ਉਹ ਅਸੀਂ ਈਦ ਦੀ ਉਹਦੀਆਂ ਤਿਆਰੀਆਂ ਕਰਨੀਆਂ ਬੜੀ ਧੂਮਧਾਮ ਦੇ ਨਾਲ, ਕੋਈ ਥਕਾਵਟ ਨਹੀਂ ਆਉਣੀ, ਬੜੀ ਗਹਿਮਾ ਗਹਿਮੀ, ਉਹ ਇਸੇ ਤਰ੍ਹਾਂ ਲੱਗਣਾ ਸੀ ਆਪਣੇ ਮੂਲ ਕਿਚੀਆਂ ਉਹ ਬਚਪਨ, ਲੇਕਿਨ ਇਹਦੇ ਬਾਵਜੂਦ ਉਹ ਜਿਹੜੀ ਵਤਨ ਦੀ ਮਿੱਟੀ ਹੈ, ਉਹਦੀ ਖੁਸ਼ਬੂ ਹੈ, ਉਹ ਗਲੀਆਂ ਹੈ, ਉਹਦਾ ਕੋਈ ਸਬਸਟੀਟਿਊਟ ਨਹੀਂ ਹੈ।
ਤਨਵੀਰ ਅਤੇ ਅਰਸ਼ੀਆ ਦੇ ਦੋ ਬੱਚੇ ਵੀ ਹਨ, ਮਿਨਾਲ ਅਤੇ ਰਿਆਨ, ਜਿਨ੍ਹਾਂ ਦੀ ਪੈਦਾਇਸ਼ ਅਤੇ ਪਰਵਰਿਸ਼ ਆਸਟ੍ਰੇਲੀਆ ਵਿੱਚ ਹੀ ਹੋਈ ਹੈ। ਭਾਵੇਂ ਕਿ ਉਹਨਾਂ ਨੂੰ ਆਪਣੇ ਮਾਂ ਬਾਪ ਵਾਂਗ ਬਚਪਨ ਤੋਂ ਹੀ ਵੱਡੇ ਪਰਿਵਾਰ ਦੇ ਵੱਖ ਵੱਖ ਰਿਸ਼ਤਿਆਂ ਦੇ ਪਿਆਰ ਨਾਲ ਬਚਪਨ ਬਿਤਾਉਣ ਦਾ ਮੌਕਾ ਨਹੀਂ ਮਿਲਿਆ, ਪਰ ਫਿਰ ਵੀ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਆਪਣੇ ਧਰਮ ਅਤੇ ਉਸ ਦੀਆਂ ਰਸਮਾਂ ਨਾਲ ਜੋੜਿਆ ਗਿਆ, ਖਾਸ ਕਰਕੇ ਰਮਜ਼ਾਨ ਵਿੱਚ ਰੋਜ਼ੇ ਰੱਖਣਾ। ਮਿਨਾਲ ਨੇ ਦੱਸਿਆ ਕਿ ਛੋਟੇ ਹੁੰਦਿਆਂ ਆਪਣੀ ਖਾਲਾ ਯਾਨੀ ਮਾਸੀ ਦੇ ਘਰ ਵਿੱਚ ਇਫਤਾਰ ਮਨਾਉਣੀ ਉਹਨਾਂ ਲਈ ਇੱਕ ਖਾਸ ਯਾਦ ਹੈ।
So Zebi Khala is one of my mum's cousins who's been here for quite some time. And I remember every year she would host this grand iftari. We're talking 100, 150 people at the same community hall every year. And this is for, mind you, 100, 150 people, but no catering involved. Sara khana unhone hi banana hai. And we're talking grand, grand, lavish items. Matlab puri delchiyan she is making on her own. No other sort of catering, no other assistance. It is just her. And so my specific memory that I can taste in my mouth just talking about this story is her kale kebab. She would make these black kebab. And I have not had a kebab that has matched that memory at all.
Dusre passe Rayan ne dassya ki pure 30 din roze rakhan to pehla unhan nu holi holi chote roze jinan nu chidiya roza kiya janda hai rakhne shuru kite jo unhan de bachpan di ek anmol yaad ban gaye.
Definitely Eid and Ramzan were both very special times in the whole family's lives here and overseas. I think yeah, this is 10 years for me fasting all 30 days, so that's a big thing for me. But definitely earlier on as a young person, so fasting becomes mandatory all 30 days after puberty. So as a younger person, I'd fast. There's a term, it's called chiriya roza, so it's like sparrow fast, meaning you'll fast just a little less time, have a bit of a bite in between. But definitely doing chiriya roza with my sister, just to feel more included with the family, is definitely a key highlight, key experience I have during Ramzan. And now 10 years on, when they've gradually become longer and longer, and this is the longest we've ever had it, it's definitely much easier.
Online at the social media te hor samagri labbo sbs.com.au/punjabi te jao ja Facebook te SBS Punjabi nu follow karo.
ਦੋਸਤੋ, ਇਸ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ, ਗੱਲਾਂ ਬਾਤਾਂ ਹੋਰ ਵੀ ਨੇ, ਪਰ ਸੁਣਾਵਾਂਗੇ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾ ਰਹੇ ਸੀ ਜੀ ਪਾਕਿਸਤਾਨ ਵਾਲੇ ਯਾਨੀ ਕਿ ਲਹਿੰਦੇ ਪੰਜਾਬ ਤੋਂ ਆਏ ਇੱਕ ਪਰਿਵਾਰ ਦੀ, ਜੋ ਕਿ ਫਿਲਹਾਲ ਵੈਸਟਰਨ ਸਿਡਨੀ ਵਿੱਚ ਰਹਿ ਰਹੇ ਨੇ ਅਤੇ ਹੁਣ ਆਸਟ੍ਰੇਲੀਆ ਵਿੱਚ ਰਹਿੰਦੇ ਰਹਿੰਦੇ ਉਹਨਾਂ ਦੀ ਦੂਜੀ ਪੀੜ੍ਹੀ ਹੈ, ਅਤੇ ਉਹਨਾਂ ਦਾ ਜਿਹੜਾ ਈਦ ਮਨਾਉਣ ਦਾ ਤਰੀਕਾ ਹੈ ਨਾ, ਉਹ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਵੱਖਰਾ ਹੋ ਗਿਆ। ਆਓ ਸੁਣਦੇ ਹਾਂ ਜੀ ਉਹਨਾਂ ਦੇ ਨਾਲ ਬਾਕੀ ਦੀ ਗੱਲਬਾਤ।
SBS South Asian ਉੱਤੇ SBS ਪੰਜਾਬੀ।
ਮਿਨਾਲ ਅਤੇ ਰਿਆਨ ਨੇ ਆਪਣੀ ਪੜ੍ਹਾਈ ਵੈਸਟਰਨ ਸਿਡਨੀ ਦੀ ਸਬਰਬ ਬਲੈਕਟੌਨ ਵਿੱਚ ਪੂਰੀ ਕੀਤੀ ਅਤੇ ਉਹਨਾਂ ਦੇ ਸਕੂਲਾਂ ਵਿੱਚ ਸੱਭਿਆਚਾਰਕ ਵਿਭਿੰਨਤਾ ਹੋਣ ਕਰਕੇ ਉਹਨਾਂ ਨੂੰ ਰਮਜ਼ਾਨ ਵਿੱਚ ਆਪਣੇ ਧਾਰਮਿਕ ਫਰਜ਼ ਪੂਰੇ ਕਰਨ ਵਿੱਚ ਕਦੇ ਕੋਈ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ, ਬਲਕਿ ਉਹਨਾਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵਧੇਰਾ ਸਹਿਯੋਗ ਅਤੇ ਹੱਲਾਸ਼ੇਰੀ ਮਿਲੀ।
Ramzan was a time where I felt more connected to the people around me, and especially to people that I might not have expected to be connected to. I can appreciate from my parents' side, growing up, they would have had a very strong sense of community during Ramzan with like-minded Pakistanis in their hometown, which, you know, majority were Muslim. But in Australia, I think a unique experience that a lot of us have growing up here is we might not have Pakistani Muslims to connect to, but we have so many other Muslims from different nations: India, Pakistan, Bangladesh, Syria, Turkey, Iran, Iraq, Egypt, Indonesia. You've got so many other countries all united by faith, which is something that I never expected, especially in high school, where I, throughout the year, was a lot more closer to my own friend group. And then when Ramzan comes around, you know, it's recess time, and everyone in your group might be eating, but you see someone over there is not eating, someone over there is not eating. And that becomes an avenue for conversation, a new bridge to make a friend.
ਰਿਆਨ ਨੇ ਦੱਸਿਆ ਕਿ ਇੱਕ ਵਾਰੀ ਯੂਨੀਵਰਸਿਟੀ ਵਿੱਚ ਉਹਨਾਂ ਦੇ 12 ਦੋਸਤਾਂ ਨੇ ਉਹਨਾਂ ਨਾਲ ਰੋਜ਼ਾ ਰੱਖਿਆ ਅਤੇ ਇਕੱਠਿਆਂ ਇਫਤਾਰ ਦਾ ਖਾਣਾ ਖਾਧਾ, ਹਾਲਾਂਕਿ ਇਹਨਾਂ ਵਿੱਚੋਂ ਸਿਰਫ 4 ਦੋਸਤ ਹੀ ਮੁਸਲਮਾਨ ਸਨ.
And I was during term one of the first term of university, and we did have a pretty decent sized group. And I remember inviting everyone over, about 12 boys, and maybe only 4 of them of Muslim background, so 4 of them fasting. And everyone fasted on that day, and we all did breakfast all together here. So that was definitely a key experience and key sort of highlight I do have about the Ramzan experience itself.
Australia vich eh parivar ikatthiyan Ramzan ate us to baad Eid manaunda hai, jis vich masjid jana, vak vak khana banauna ate ral mil hissa lena khaas hunda hai.
Itthe main bahut acha lagda hai ki namaz aste Eid di namaz especially ladies vi jande ne, te assi subah namaz especially jaida hai, main husband beta beti se sare namaz se jaida hai, fir mainu sada Eid da special breakfast hunda hai, naan pakaide ne ghar paave hunde ne, ਛੋਲੇ ਭਟੂਰੇ ਬਣਾਏ ਦੇ ਨੇ, ਸਵਈਆਂ ਮਸਤ ਹੁੰਦੀਆਂ ਨੇ, 2-3 ਮਿੱਠੇ ਹੋ ਗਏ ਤੇ ਬਾਕੀ ਨਮਕੀਨ ਚੀਜ਼ਾਂ ਹੋ ਗਈਆਂ, ਤੇ ਮਜ਼ਾ ਆਉਂਦਾ ਮੈਨੂੰ, ਸਪੈਸ਼ਲੀ ਬੇਟਾ ਫਰਮਾਇਸ਼ ਕਰਕੇ ਬਣਵਾਉਂਦਾ ਇਹ ਚੀਜ਼ਾਂ, ਤੇ ਅਸੀਂ ਫਿਰ ਮਤਲਬ ਕਿ ਮੇਰਾ ਰਾਤ ਨੂੰ ਮੈਂ ਸਾਰੀਆਂ ਚੀਜ਼ਾਂ ਹਾਫ ਰੈਡੀ ਕਰਕੇ ਰੱਖ ਦਿੰਦੀ ਹਾਂ, ਤਾਂ ਕਿ ਫਿਰ ਸੁਬਾਹ ਆਏ ਕਿ ਜੇ ਕੋਈ ਆਉਣਾ ਜਾਣਾ ਲੱਗਾ ਹੋਇਆ, ਸਾਰਿਆਂ ਨੂੰ ਨਾਸ਼ਤਾ ਵੀ ਸਰਵ ਕੀਤਾ ਅਤੇ ਸਾਰੇ ਇਕੱਠਿਆਂ ਬਹਿ ਕੇ ਖਾਧਾ, ਮਜ਼ਾ ਆਉਂਦਾ ਬਹੁਤ ਜ਼ਿਆਦਾ।
ਉਹ ਮੇਰੀ ਆਪਣੀ ਰੂਟੀਨ ਹੈ, ਅਸੀਂ ਬਹੁਤ ਜ਼ਿਆਦਾ ਗੈਟ ਟੂਗੈਦਰਸ ਕਰੀਦੇ, ਅਤੇ ਖਾਸ ਤੌਰ 'ਤੇ ਐਸੇ ਓਕੇਜ਼ਨ 'ਤੇ ਈਦ 'ਤੇ ਮੈਂ 100-150 ਬੰਦੇ ਦਾ ਕੁਕਿੰਗ ਕੀਤੀ ਹੈ, ਮੈਂ ਅਤੇ ਮੇਰੀ ਮਿਸਿਜ਼ ਨੇ ਮਿਲ ਕੇ, ਅਤੇ ਉਹ ਇਸੇ ਤਰ੍ਹਾਂ ਲੱਗਦਾ ਸੀ ਕਿ ਪਾਕਿਸਤਾਨ ਦੇ 'ਚ ਅਸੀਂ ਆਪਣੇ ਖਾਨਦਾਨ 'ਚ ਹਾਂ, 10-15 ਬੰਦੇ ਇਕੱਠੇ ਆ ਰਹੇ ਹੈ, 20 ਬੰਦੇ ਜਾ ਰਹੇ ਹੈ, 20 ਬੰਦੇ ਖਾ ਰਹੇ ਹੈ, ਗਹਿਮਾ ਗਹਿਮੀ ਹੋ ਰਹੀ ਹੈ, ਉਹ ਬਿਲਕੁਲ ਉਹ ਆਸਟ੍ਰੇਲੀਆ ਕੁਝ ਉਹਨਾਂ ਘੰਟਿਆਂ 'ਚ ਲੱਗਦਾ ਹੀ ਨਹੀਂ ਸੀ ਕਿ ਅਸੀਂ ਆਪਣਾ ਕਿਸੇ ਦੂਸਰੇ ਮੁਲਕ 'ਚ ਹਾਂ, ਆਪਣੇ ਹੀ ਆਪਣੇ ਲੋਕ ਸੈਲੀਬ੍ਰੇਸ਼ਨ ਹੋ ਰਹੀ, ਬੱਚੇ ਖੇਡ ਰਹੇ ਹੈ ਜਿਸੇ ਤਰ੍ਹਾਂ, ਜਿਸ ਤਰ੍ਹਾਂ ਪਾਕਿਸਤਾਨ ਛੋਟੇ ਛੋਟੇ ਕਜ਼ਨ ਮਿਲ ਜੁਲ ਕੇ, ਅਤੇ ਉਹ ਅਗਰ ਤੁਸੀਂ ਚਾਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਾਸਤੇ ਥੋੜ੍ਹੀ ਐਫਰਟ ਕਰਨੀ ਪੈਂਦੀ ਹੈ ਔਰ ਥੋੜ੍ਹਾ ਜਿਹਾ ਟਾਈਮ ਕੱਢਣਾ ਪੈਂਦਾ, ਤੇ ਤੁਸੀਂ ਉਹ ਰੈਪਲੀਕੇਟ ਕਰ ਸਕਦੇ ਹੋ।
ਮਿਨਾਲ ਨੇ ਦੱਸਿਆ ਕਿ ਹਰ ਸਾਲ ਈਦ ਵਾਲੇ ਦਿਨ ਉਹਨਾਂ ਨੂੰ ਈਦੀ ਮਿਲਦੀ ਹੈ, ਜੋ ਕਿ ਈਦ ਵਾਲੇ ਦਿਨ ਦਿੱਤਾ ਜਾਂਦਾ ਸ਼ਗਨ ਹੁੰਦਾ ਹੈ, ਅਤੇ ਇਸ ਦਿਨ ਬਣਨ ਵਾਲੇ ਖਾਣੇ ਅਤੇ ਖੁਸ਼ੀਆਂ ਭਰਿਆ ਮਾਹੌਲ ਉਹਨਾਂ ਦੇ ਘਰ ਖਾਸ ਹੁੰਦਾ ਹੈ।
ਈਦ ਇਨ ਪਾਰਟਿਕੂਲਰ ਫਾਰ ਅਸ as soon as we wake up, we say Eid Mubarak to Mama and Daddy both. Daddy will give us a hug, and we have something called Eidi. So Rayan and I are now in our 20s, but we still are very eager to receive Eidi from Daddy. And then once we've, you know, said Eid Mubarak, it's really weird because you've gone a month fasting and you think that you're also fasting on this day, and it feels weird to eat, but it's like, no, like it's Eid, like you can eat. So eating that morning feels very different, but it's nice. And then we go for Eid prayer, so Eid namaz at our local mosque. So that one is nice to do as a family, to see other Muslims in the community, to see the little kids. And what happens at the Eid namaz is something called a khutbah, which is you hear the local imam talk about any relevant contemporary topic that he feels members of the community might benefit from listening to during that period. So sometimes it'll be about what's going on, you know, in the world. Sometimes it'll be about the importance of self-reflection. Sometimes it'll touch on Ramzan, other rituals that we do, other aspects of our faith.
Is parivar layi har saal eh pavitr mahina ahem hunda hai jis nu ik dusre naal ral milke manaunde han.
A month of reflection, a month of thinking, just pause and reflect and think how blessed we are. ਕਿ ਹਮੇਸ਼ਾ ਸਿਰਫ ਆਪਣੇ ਬਾਰੇ 'ਚ ਨਹੀਂ ਸੋਚਣਾ, ਥੋੜ੍ਹੀ ਦੇਰ ਰੁਕੋ ਔਰ ਸੋਚੋ ਕਿ ਅਸੀਂ ਅਗਰ ਇਸ ਇੱਕ ਬਹੁਤ ਹੋਲੀ ਕੋਜ਼, ਅਸੀਂ ਅਗਰ ਖਾਣਾ ਪੀਣਾ ਰੁਕਿਆ, ਲੇਕਿਨ ਦਰ ਇਜ਼ ਅ ਲੋਟ ਆਫ ਪੀਪਲ ਇਨ ਦਾ ਵਰਲਡ ਆਊਟ ਦੇਅਰ ਜੇ ਇਤਨੇ ਬਲੈਸ ਨਹੀਂ ਹੈਗੇ, ਜੇ ਇਤਨੇ ਬਲੈਸ ਨਹੀਂ ਹੋਗੇ, ਵਿਚ ਗੋ ਥਰੂ ਟਫ ਟਾਈਮਸ. ਥਿੰਕ ਕਰੋ ਕਿ ਅਗਰ ਕੋਈ ਚੀਜ਼ ਸਾਨੂੰ ਨਹੀਂ ਵੀ ਮਿਲੀ, ਇਸ ਥਿੰਕ ਕਿ ਤੁਸੀਂ ਸਬਰ ਕਰ ਲਓ, ਤੁਸੀਂ ਸਬਰ ਕਰੋ, ਮੇ ਬੀ ਗੋਡ ਹੈਵ ਗੋਟ ਸਮਥਿੰਗ ਬੈਟਰ ਫੋਰ ਯੂ.
ਰਮਜ਼ਾਨ ਡੈਫੀਨਿਟਲੀ ਇਜ਼ ਅ ਟਾਈਮ ਆਫ ਗ੍ਰਾਂਡਿੰਗ ਯੋਰਸੈਲਫ ਐਂਡ ਬੀਇੰਗ ਮੋਰ ਅਪਰੀਸ਼ੀਏਟਿਵ of all the blessings we have, especially now with everything going on overseas, the challenges people are facing. It helps ground yourself for a moment, take a second, just become more appreciative of all the blessings you truly do have.
Ramzan is a reminder of why humans were put on this planet. I think it's a reminder for us to be good humans and good Muslims. It reinstills the importance of following the guidance that's been given to us.
ਅਰਸ਼ੀਆ ਤੇ ਤਨਵੀਰ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ ਜਦ ਉਹਨਾਂ ਦੇ ਬੱਚੇ ਉਹਨਾਂ ਨਾਲ ਰਮਜ਼ਾਨ ਦੀਆਂ ਰਸਮਾਂ ਵਿੱਚ ਹਿੱਸਾ ਲੈਂਦੇ ਹਨ। ਭਾਵੇਂ ਕਿ ਆਸਟ੍ਰੇਲੀਆ ਵਿੱਚ ਵੱਡੇ ਹੋਣ ਕਰਕੇ ਉਹ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਸਨ, ਪਰ ਉਹਨਾਂ ਲਈ ਆਪਣੇ ਬੱਚਿਆਂ ਨੂੰ ਧਾਰਮਿਕ ਕਦਰਾਂ ਕੀਮਤਾਂ ਨਾਲ ਜੋੜਨਾ ਬਹੁਤ ਜ਼ਰੂਰੀ ਸੀ।
It was very, very important for me. I was a stay-at-home mom at that time. Te mere aur main zyada isse waste nahi us time apne career te focus kita ki mainu see ki main agar aaj main 80% ਵੀ ਪ੍ਰੈਕਟਿਸ ਕਰਾਂਗੀ ਤੇ ਕੱਲ ਨੂੰ ਮੇਰੇ ਬੱਚੇ 40% ਕਰਨਗੇ, ਤੇ ਅੱਜ ਮੈਂ ਅਗਰ 5 ਨਹੀਂ ਤੇ ਚਲੋ 4 ਵਜੇ ਦੀ ਨਮਾਜ਼ ਪੜ੍ਹਦੀ ਆ ਤੇ ਕੱਲ ਮੇਰੇ ਬੱਚੇ 2 ਵਕਤ ਦੀ ਪੜ੍ਹਨਗੇ। ਠੀਕ ਹੈ, ਰੋਜ਼ ਦਾ ਇਹਦਾ ਨਾ ਵੀ ਮੇਰਾ ਇਹੀ ਸੀ ਕਿ ਮੈਂ ਅੱਜ ਖੁਦ ਇਹ ਸਾਰਾ ਕੁਝ ਕਰਾਂਗੀ, ਅਫਤਾਰੀ ਦੀ ਟੇਬਲ ਪ੍ਰੋਪਰ ਸੈੱਟ ਕਰਾਂਗੀ, ਕੁਰਾਨ ਪਾਕ ਪੜ੍ਹਾਂਗੀ, ਤੇ ਮੇਰੇ ਲਈ ਰੋਲ ਮਾਡਲ ਕਰਨਾ ਵਾਜ਼ ਵੈਰੀ ਇੰਪੋਰਟੈਂਟ। ਕਿ ਮੈਂ ਸਿਰਫ ਇਹ ਨਹੀਂ ਸੀ ਕਿ ਮੈਂ ਬੱਚਿਆਂ ਨੂੰ ਕਹਿਣਾ ਕਿ ਜੀ ਤੁਸੀਂ ਮੁਸਲਮਾਨ ਹੋ, ਤੁਸੀਂ ਇਹ ਕਰਨਾ, ਤੁਸੀਂ ਇਹ ਕਰਨਾ। ਫੋਰ ਮੀ ਇਟ ਵਾਜ਼ ਗਿਵਿੰਗ ਦੈਮ ਦੈਟ ਇਨਵਾਇਰਮੈਂਟ।
ਮੈਂ ਸੁਬਾਹ ਜਦੋਂ ਰੋਜ਼ੇ ਅਸੀਂ ਇਕੱਠੇ ਸੈਰੀ ਕਰਦੇ ਹਾਂ, ਮੈਂ ਨਾਲ ਜਦੋਂ ਨਮਾਜ਼ ਪੜ੍ਹਦੇ ਹਾਂ, ਤਾਂ ਮੈਂ ਉਹ ਰੱਬ ਦਾ ਸ਼ੁਕਰ ਅਦਾ ਕਰਦਾ ਕਿ ਰੱਬ ਤੂੰ ਮੈਨੂੰ ਮੌਕਾ ਦਿੱਤਾ ਕਿ ਮੈਨੂੰ ਜੋ ਮੇਰੇ ਬਜ਼ੁਰਗਾਂ ਨੇ, ਮੇਰੀ ਫੈਮਿਲੀਜ਼ ਨੇ, ਮੇਰੇ ਕਲਚਰ ਨੇ, ਰਿਲੀਜਨ ਨੇ, ਜੋ ਮੈਨੂੰ ਬੇਸਿਕ ਟ੍ਰੇਨਿੰਗ ਦਿੱਤੀ, ਉਹ ਮੈਂ ਇਸ ਮਾਸ਼ਰੇ 'ਚ ਵੀ ਕਨਵੇ ਕੀਤੀ। ਅਤੇ ਉਹ ਕਨਵੇ ਕਰਨ 'ਚ ਇਸ ਮਾਸ਼ਰੇ ਦਾ ਵੀ ਰੋਲ ਹੈ, ਇਹਨਾਂ ਨੇ ਕਦੀ ਵੀ ਮੈਨੂੰ ਅਬਸਟ੍ਰੈਕਟ ਨਹੀਂ ਕੀਤਾ।
SBS ਪੰਜਾਬੀ ਨਾਲ ਇਸ ਗੱਲਬਾਤ ਦੌਰਾਨ ਤਨਵੀਰ ਨੇ ਖੈਰ ਅਤੇ ਭਲੇ ਦੀ ਗੱਲ ਕਰਨ ਦਾ ਸੁਨੇਹਾ ਦਿੱਤਾ।
ਪ੍ਰੋਗਰਾਮ ਨੂੰ ਸੁਣ ਰਹੇ ਹੋ, ਉਹਨਾਂ ਸਾਰਿਆਂ ਸੇ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਖੈਰ ਦੀ ਗੱਲ ਕਰੋ, ਅਮਨ ਦੀ ਗੱਲ ਕਰੋ, ਪਿਆਰ ਦੀ ਗੱਲ ਕਰੋ। ਦੁਨੀਆ ਦਾ ਮੇਰੇ ਨਜ਼ਦੀਕ ਕੋਈ ਐਸਾ ਮਜ਼ਹਬ ਨਹੀਂ ਹੈ ਜਿਹੜਾ ਤੈਨੂੰ ਖੈਰ ਤੋਂ ਦੂਰ ਰੱਖਦਾ ਹੈ। ਖੈਰ ਇਸ ਤੁਹਾਡੇ ਵਾਸਤੇ ਵੀ ਬਰਕਤ ਹੈ, ਇਸ ਮੁਲਕ ਵਾਸਤੇ ਵੀ ਬਰਕਤ ਹੈ, ਇਸ ਦੁਨੀਆ ਵਾਸਤੇ ਵੀ ਬਰਕਤ ਹੈ, ਇੱਥੇ ਵੀ ਅਤੇ ਆਖਰਤ ਵਿੱਚ ਵੀ।
ਇਹ ਗੱਲਬਾਤ SBS ਪੰਜਾਬੀ ਤੋਂ ਜਸਮੀਤ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ, ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫਾਲੋ ਕਰੋ।
ਜੀ ਹਾਂ ਦੋਸਤੋ, ਜੇ ਤੁਹਾਨੂੰ ਵੀ ਇਹ ਗਾਣਾ ਪਸੰਦ ਆਇਆ ਤੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਜੀ ਆਪਣੀ ਪਸੰਦ ਦਾ ਕੋਈ ਗਾਣਾ, ਫਰਮਾਇਸ਼ ਕਰ ਸਕਦੇ ਹੋ। ਲਿਖ ਕੇ ਭੇਜੋ ਆਪਣੀ ਪਸੰਦ ਦਾ ਗਾਣਾ, ਜਾਂ ਕਿਸੇ ਨੂੰ ਈਦ ਦੀ, ਨਰਾਤਿਆਂ ਦੀ, ਦੀਵਾਲੀ ਦੀ, ਹੈਪੀ ਬਰਥਡੇ ਐਨੀਵਰਸਰੀ ਕੋਈ ਵਿਸ਼ ਕਰਨਾ ਚਾਹੁੰਦੇ ਹੋ, ਜਾਂ ਸਾਡੇ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਇਹ ਸਾਰਾ ਕੁਝ ਕਰ ਸਕਦੇ ਹੋ SMS ਕਰਕੇ। SMS ਕਰਨ ਲਈ ਨੰਬਰ ਹੈ 04399976704397967 ਤੇ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ ਜੀ, ਹੁਣ ਵੇਲਾ ਹੋ ਗਿਆ ਸਾਡਾ ਇੱਕ ਹੋਰ ਛੋਟਾ ਜਿਹਾ ਬ੍ਰੇਕ ਲੈਣ ਦਾ। ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਹੁਣੇ ਹੀ ਵਾਪਸ ਆਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅਸੀਂ ਅੱਜ ਗੱਲ ਕਰ ਰਹੇ ਹਾਂ ਜੀ ਈਦ ਦੇ ਤਿਉਹਾਰ ਦੀ, ਤੇ ਤਿਉਹਾਰਾਂ ਦੀ ਖੁਸ਼ੀ ਬਾਰੇ ਗੱਲ ਕੀਤੀ, ਪਰਿਵਾਰਾਂ ਬਾਰੇ ਗੱਲ ਕੀਤੀ, ਤੇ ਆਸਟ੍ਰੇਲੀਆ ਆਉਣ ਤੋਂ ਬਾਅਦ ਤਿਉਹਾਰ ਮਨਾਉਣ ਦੇ ਬਦਲੇ ਹੋਏ ਤਰੀਕਿਆਂ ਬਾਰੇ ਵੀ ਗੱਲ ਕੀਤੀ, ਕੁਝ ਪੰਜਾਬੀ ਚੱਕਵੇਂ ਜਿਹੇ ਗਾਣੇ ਸੁਣੇ, ਤੁਹਾਡੇ ਮੈਸੇਜਸ ਪੜ੍ਹੇ। ਪਰ ਇੱਕ ਸੀਰੀਅਸ ਮੁੱਦਾ ਹੈ ਇੱਕ ਹੋਰ, ਜਿਹੜਾ ਕਿ ਤਿਉਹਾਰਾਂ ਵਿੱਚ, ਈਦ ਹੀ ਨਹੀਂ, ਕੋਵਿਡ ਦੇ ਦੌਰਾਨ ਵੀ ਜਾਂ ਹੋਰ ਵੀ ਬੜੀ ਵਾਰ ਇੱਦਾਂ ਹੋਇਆ ਕਿ ਜਦੋਂ ਘਰ ਵਿੱਚ ਹਿੰਸਾ ਦੇ ਮਾਮਲੇ ਵਧੇ ਨੇ, ਤੇ ਹਾਲ ਫਿਲਹਾਲ ਵਿੱਚ ਆਸਟ੍ਰੇਲੀਆ ਭਰ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਸਿਖਰ ਉੱਤੇ ਨੇ। ਆਓ ਸੁਣਦੇ ਹਾਂ ਇਸ ਬਾਰੇ ਖਾਸ ਰਿਪੋਰਟ।
SBS South Asian ਉੱਤੇ SBS ਪੰਜਾਬੀ।
ਆਸਟ੍ਰੇਲੀਆ ਵਿੱਚ ਪਰਿਵਾਰਕ ਅਤੇ ਘਰੇਲੂ ਹਿੰਸਾ ਨਾਲ ਸੰਬੰਧਿਤ ਅਪਰਾਧਾਂ ਵਿੱਚ ਪੁਲਿਸ ਦੀ ਕਾਰਵਾਈ ਹੁਣ ਤੱਕ ਦੇ ਆਪਣੇ ਸਿਖਰ ਉੱਤੇ ਜਾ ਪੁੱਜੀ ਹੈ। ਜਿੱਥੇ ਇੱਕ ਪਾਸੇ ਹਿੰਸਾ ਦੇ ਮਾਮਲਿਆਂ ਵਿੱਚ ਵਾਧੇ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਕਈ ਮਾਹਰ ਮੰਨਦੇ ਨੇ ਕਿ ਇਹ ਜ਼ਿਆਦਾ ਲੋਕਾਂ ਦੇ ਸਾਹਮਣੇ ਆਉਣ ਅਤੇ ਇਸ ਪ੍ਰਤਾੜਨਾ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੰਕੇਤ ਵੀ ਹੋ ਸਕਦਾ। ਆਮ ਧਾਰਨਾ ਦੇ ਉਲਟ ਘਰੇਲੂ ਹਿੰਸਾ ਸਿਰਫ ਕੁੱਟਮਾਰੀ ਨਹੀਂ ਹੁੰਦੀ, ਸਗੋਂ ਵਿੱਤੀ ਦੁਰਵਿਵਹਾਰ ਕਰਨਾ, ਦੂਜੇ ਨੂੰ ਨੀਵਾਂ ਦਿਖਾਉਣਾ ਅਤੇ ਹੋਰ ਕਈ ਤਰ੍ਹਾਂ ਦੀ ਹਿੰਸਾ ਇਸ ਦਾ ਹਿੱਸਾ ਹੋ ਸਕਦੀ ਹੈ। ਅਤੇ ਇਹ ਸਿਰਫ ਔਰਤਾਂ ਅਤੇ ਬੱਚਿਆਂ ਨਾਲ ਹੀ ਨਹੀਂ ਹੁੰਦਾ, ਸਗੋਂ ਮਰਦ ਅਤੇ ਬਜ਼ੁਰਗ ਵੀ ਇਸ ਦਾ ਨਿਸ਼ਾਨਾ ਬਣਾਏ ਜਾ ਸਕਦੇ ਨੇ। ਮਾਹਰਾਂ ਦਾ ਮੰਨਣਾ ਹੈ ਕਿ ਪ੍ਰਵਾਸੀ ਅਤੇ ਮੂਲ ਵਾਸੀਆਂ ਨੂੰ ਵੀ ਇਸ ਜ਼ੁਲਮ ਦਾ ਵਧੇਰਾ ਖਤਰਾ ਹੁੰਦਾ। ਸਰਕਾਰ ਦੇ ਨਵੇਂ ਅੰਕੜੇ ਆਖਰ ਫਿਰ ਕੀ ਦਰਸਾਉਂਦੇ ਨੇ ਅਤੇ ਇਸ ਜੁਰਮ ਤੋਂ ਬਚਣ ਦੇ ਕਿਹੜੇ ਤਰੀਕੇ ਮੌਜੂਦ ਹਨ? ਇਸ ਬਾਰੇ ਖਾਸ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਰਿਵਾਰ ਅਤੇ ਘਰੇਲੂ ਹਿੰਸਾ ਨਾਲ ਸੰਬੰਧਿਤ ਅਪਰਾਧਾਂ ਲਈ ਪੁਲਿਸ ਵੱਲੋਂ ਕਾਰਵਾਈ ਕੀਤੇ ਗਏ ਅਪਰਾਧੀਆਂ ਵਿੱਚ 8% ਦਾ ਵਾਧਾ ਹੋਇਆ। ABS ਦੀ ਕ੍ਰਾਈਮ ਐਂਡ ਜਸਟਿਸ ਸਟੈਟਿਸਟਿਕਸ ਮੁਖੀ ਸਮੈਂਥਾ ਹਾਲ ਨੇ ਕਿਹਾ ਕਿ 2024-25 ਵਿੱਤੀ ਸਾਲ ਵਿੱਚ ਪੁਲਿਸ ਵੱਲੋਂ 97,800 ਫੈਮਿਲੀ ਡੋਮੈਸਟਿਕ ਵਾਇਲੈਂਸ ਅਪਰਾਧ ਦੀ ਦਰਜ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਫੈਮਿਲੀ ਡੋਮੈਸਟਿਕ ਵਾਇਲੈਂਸ ਡੇਟਾ ਪਹਿਲੀ ਵਾਰ 2019-20 ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਜੁਰਮ ਵਿੱਚ ਸਭ ਤੋਂ ਵੱਡਾ ਰਿਕਾਰਡ 2024-25 ਵਿੱਚ ਬਣਾਇਆ ਗਿਆ, ਜਿਸ ਵਿੱਚ ਪ੍ਰਤੀ 1 ਲੱਖ ਲੋਕਾਂ ਵਿੱਚ 403 ਅਪਰਾਧੀ ਸਨ। ਪੁਲਿਸ ਵੱਲੋਂ ਕਾਰਵਾਈ ਕੀਤੇ ਗਏ ਅਪਰਾਧੀਆਂ ਦੀ ਕੁੱਲ ਗਿਣਤੀ ਲਗਭਗ 3.5 ਲੱਖ ਹੋ ਚੁੱਕੀ ਹੈ, ਜੋ ਕਿ ਪਿਛਲੇ ਸਾਲ ਦੇ ਰਾਸ਼ਟਰੀ ਪੱਧਰ ਤੋਂ 1% ਵੱਧ ਹੈ। ਫੈਮਿਲੀ ਐਂਡ ਡੋਮੈਸਟਿਕ ਵਾਇਲੈਂਸ ਭਾਵ ਕਿ ਪਰਿਵਾਰਕ ਅਤੇ ਘਰੇਲੂ ਹਿੰਸਾ ਅਪਰਾਧੀਆਂ ਵਿੱਚੋਂ 78% ਪੁਰਸ਼ ਹੁੰਦੇ ਨੇ, ਜਿਨ੍ਹਾਂ ਦੀ ਔਸਤ ਉਮਰ 35 ਸਾਲ ਹੈ। ਨਿਊ ਸਾਊਥ ਵੇਲਸ ਦੇ ਬਿਊਰੋ ਆਫ ਕ੍ਰਾਈਮ ਸਟੈਟਿਸਟਿਕਸ ਐਂਡ ਰਿਸਰਚ ਵੱਲੋਂ ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ ਨੇ ਕਿ 2025 ਵਿੱਚ ਪਿੱਛਾ ਕਰਨਾ ਭਾਵ ਸਟਾਕਿੰਗ ਅਤੇ ਪਰੇਸ਼ਾਨ ਕਰਨਾ ਭਾਵ ਹਰਾਸਮੈਂਟ, ਫੜੇ ਗਏ ਘਰੇਲੂ ਹਿੰਸਾ ਦੇ ਆਦੇਸ਼ ਦੀ ਉਲੰਘਣਾ ਕਰਨਾ ਅਤੇ ਜ਼ਬਰਦਸਤੀ ਦੂਜੇ ਉੱਤੇ ਨਿਯੰਤਰਣ ਕਰਨਾ ਭਾਵ ਕਿ ਫੋਰਸਡ ਕੰਟਰੋਲ ਦੇ ਅਪਰਾਧ ਰਿਕਾਰਡ ਸੰਖਿਆ ਉੱਤੇ ਜਾ ਪੁੱਜੇ ਨੇ। ਇਸ ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਜੈਕੀ ਫਿਜ਼ਗਰਲ ਦਾ ਕਹਿਣਾ ਹੈ ਕਿ ਬਿਊਰੋ ਦੇ ਨਤੀਜੇ ਦਰਸਾਉਂਦੇ ਹਨ ਕਿ ਇਹ ਵਾਧਾ ਘਟਨਾਵਾਂ ਵਿੱਚ ਵਾਧੇ ਨਹੀਂ, ਸਗੋਂ ਅਪਰਾਧੀਆਂ ਨੂੰ ਫੜਨ ਅਤੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਪ੍ਰਮਾਣ ਹੈ। ਉੱਥੇ ਹੀ ਨਿਊ ਸਾਊਥ ਵੇਲਸ ਦੀ ਮਹਿਲਾ ਮੰਤਰੀ ਜੋਡੀ ਹੈਰਿਸਨ ਕਹਿੰਦੀ ਹੈ ਕਿ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਲਈ ਹੋਰ ਵੀ ਕੁਝ ਕੀਤਾ ਜਾ ਸਕਦਾ।
The dial on domestic and family violence, we need to continue to hold perpetrators to account. We need to stop the violence before it starts, and that's doing work in primary prevention, stopping the violence before it starts and changing attitudes and behaviours in relation to domestic and family violence.
SBS Punjabi naal pehla gal karde hoye vakeel ate Veera namak ek gair munafa sanstha di sansthapak Manni Kaur Verma ne kamzor parvasi aurtaan layi uplabdh kanooni sevaavan vich ek vadde paade nu darshaya.
I see a lot of women, especially apne Indian communities de vich, kaafi sare there's so many people, so many women that have experienced domestic violence. And it takes many forms, like abusive language, it can be physical violence, it can be emotional, financial, economic violence. Kafi sare tarike na apni community oppress hundi hai. India to aundi hai, girls, they're young, unhan de koi network nahi Australia ch hai, koi social circle nahi hai ga. So they've come on spouse visas, they're dependent upon their husbands. So jadon dana kuch pura situation ho jandi hai, they don't know how to get out because they don't know anyone else. So that was the idea, that we would give them that network, we'll give them access to training courses so they can financially be independent, and then we give them access to pro bono legal services, because that can be really hard to, you know, you've got all these fights to fight because of domestic violence, but you can't afford it.
ਉੱਥੇ ਜਜਬੀਰ ਸਿੰਘ ਦਾ ਦ੍ਰਿੜ ਵਿਸ਼ਵਾਸ ਹੈ ਕਿ ਭਾਰਤੀ ਭਾਈਚਾਰੇ ਵਿੱਚ ਪਰਿਵਾਰਕ ਹਿੰਸਾ ਨੂੰ ਰੋਕਣ ਵਿੱਚ ਮਰਦਾਂ ਨੂੰ ਵੀ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ।
ਜਦੋਂ ਵੀ ਅਸੀਂ ਗੱਲ ਕਰਦੇ ਹਾਂ ਘਰੇਲੂ ਹਿੰਸਾ ਦੀ, ਤਾਂ ਜਿਵੇਂ ਤੁਸੀਂ ਕਿਹਾ ਕਿ ਫੀਮੇਲ ਦੀ ਅੱਗੇ ਜ਼ਿਆਦਾ ਆਉਂਦੀਆਂ ਹਨ, ਤੇ ਪਰ ਜਦੋਂ ਤੱਕ ਇੱਕ ਜੋ ਮੁੱਦਾ ਹੈ ਇੱਕ ਔਰਤ ਤੇ ਮਰਦ ਦਾ ਹੈ, ਤਾਂ ਜਦੋਂ ਤੱਕ ਮਰਦ ਐਜ਼ ਅ ਚੇਂਜ ਏਜੰਟ ਅੱਗੇ ਨਹੀਂ ਆਉਂਦੇ, ਤਾਂ ਇਹ ਸੋਲੂਸ਼ਨ ਇਸ ਦਾ ਕੋਈ ਹੱਲ ਨਿਕਲਣਾ ਨਾਮੁਮਕਿਨ ਲੱਗਦਾ ਹੈ। ਤਾਂ ਇਸ ਲਈ ਇਸੇ ਨੂੰ ਅੱਗੇ ਰੱਖ ਕੇ ਹੀ ਅਸੀਂ ਆਪਣੀ ਕਮਿਊਨਿਟੀ ਦੇ ਮੇਲ ਮੈਂਬਰ ਤੱਕ ਅਪਰੋਚ ਕਰ ਰਹੇ ਹਾਂ ਕਿ ਉਹਨਾਂ ਦੇ ਵੀ ਫੀਡਬੈਕ ਲਈ ਜਾਵੇ, ਉਹਨਾਂ ਦਾ ਵਿਊ ਲਿਆ ਜਾਵੇ, ਉਹਨਾਂ ਨੂੰ ਸਿਰਫ ਇੱਕ ਪ੍ਰਪਰੇਟਰ ਦੇ ਤੌਰ ਤੇ ਹੀ ਨਾ ਗਿਣਿਆ ਜਾਵੇ। ਉਹ ਵੀ ਆਪਣੇ ਸਮਾਜ ਦੀ ਭਲਾਈ ਚਾਹੁੰਦੇ ਹਨ। ਮੈਂ ਵੀ ਮੰਨਦਾ ਹਾਂ ਕਿ ਮੇਲ ਮੈਂਬਰ ਉੱਤੇ ਵੀ ਫੈਮਿਲੀ ਹਿੰਸਾ ਘਰੇਲੂ ਹਿੰਸਾ ਹੁੰਦੀ ਹੈ, ਉਹ ਵੀ ਉਸ ਦੇ ਸ਼ਿਕਾਰ ਹੁੰਦੇ ਹਨ, ਕਈ ਕਾਰਨਾਂ ਕਰਕੇ ਉਹ ਅੱਗੇ ਨਹੀਂ ਵੀ ਆਉਂਦੇ। ਪਰ ਜਿੱਥੇ ਫੀਮੇਲਸ ਦੇ ਨਾਲ ਵੀ ਹਿੰਸਾ ਹੁੰਦੀ ਹੈ, ਤਾਂ ਉੱਥੇ ਵੀ ਉਹਨਾਂ ਦਾ ਚੁੱਪ ਰਹਿਣਾ ਇੱਕ ਤਰੀਕੇ ਨਾਲ ਉਸ ਨੂੰ ਬੜੋਤਰੀ ਦਿੰਦਾ ਹੈ।
ਉਹ ਕਹਿੰਦੇ ਨੇ ਕਿ ਵਿੱਤੀ ਸ਼ੋਸ਼ਣ ਵੀ ਪਰਿਵਾਰਾਂ ਵਿੱਚ ਹੁੰਦੇ ਦੁਰਵਿਵਹਾਰ ਦਾ ਇੱਕ ਹੋਰ ਰੂਪ ਹੈ, ਪਰ ਘਰੇਲੂ ਹਿੰਸਾ ਸਿਰਫ ਔਰਤਾਂ ਨਾਲ ਹੀ ਨਹੀਂ ਹੁੰਦੀ, ਸਗੋਂ ਆਦਮੀਆਂ ਖਿਲਾਫ਼ ਅਤੇ ਬਜ਼ੁਰਗਾਂ ਖਿਲਾਫ਼ ਵੀ ਸ਼ੋਸ਼ਣ ਅਤੇ ਦੁਰਵਿਵਹਾਰ ਦੇ ਕਈ ਮਾਮਲੇ ਸਾਹਮਣੇ ਆਏ ਨੇ। ਨਿਆਂ ਸੁਧਾਰ ਦੇ ਸਮਰਥਕ ਸਰਕਾਰ ਨੂੰ ਨਿਊ ਸਾਊਥ ਵੇਲਜ਼ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਦੀਆਂ ਰਿਕਾਰਡ ਉੱਚ ਦਰਾਂ ਨੂੰ ਹੱਲ ਕਰਨ ਲਈ ਰੋਕਥਾਮ ਅਤੇ ਸਹਾਇਤਾ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕਰ ਰਹੇ ਨੇ। ਨੈਸ਼ਨਲ ਵੋਇਸ ਫਾਰ ਐਬਰੀਜਨਲ ਐਂਡ ਟੋਰਸ ਸਟੇਟ ਆਈਲੈਂਡਰ ਚਿਲਡਰਨ ਐਂਡ ਫੈਮਿਲੀ ਦੀ CEO ਕੈਥਰੀਨ ਲਿਡਲ ਕਹਿੰਦੀ ਹੈ ਕਿ ਸਖ਼ਤ ਨੀਤੀਆਂ ਨਾਲ ਕੈਦ ਦੀ ਦਰ ਤਾਂ ਵੱਧ ਸਕਦੀ ਹੈ, ਪਰ ਉਹ ਮੁੜ ਤੋਂ ਅਪਰਾਧ ਹੋਣ ਅਤੇ ਪਰਿਵਾਰਾਂ ਨੂੰ ਬਾਰ ਬਾਰ ਨਿਸ਼ਾਨਾ ਬਣਾਏ ਜਾਣ ਦੇ ਚੱਕਰ ਨੂੰ ਖਤਮ ਨਹੀਂ ਕਰਦਾ।
ਇਨ ਦ ਸ਼ੋਰਟ ਟਰਮ ਯੂ ਮਾਈਟ ਸੀ ਅ ਡੀਕ੍ਰੀਸ ਬਿਕਾਜ਼ ਯੂ ਹੈਵ ਲੌਕਡ ਐਵਰੀਬਾਡੀ ਅਪ ਐਂਡ ਦੇਰ ਇਜ਼ ਨੋ ਚਾਂਸ ਫਾਰ ਥੈਮ ਟੂ ਗੈਟ ਆਊਟ। ਨਾਓ ਦੈਟ ਓਨਲੀ ਹੈਪਨਸ ਫਾਰ ਅ ਸ਼ੋਰਟ ਟਰਮ, ਵਾਟ ਯੂ ਕੈਨ ਐਕਸਪੈਕਟ ਆਫਟਰ ਦੈਟ ਇਜ਼ ਐਨ ਇਨਕ੍ਰੀਸ ਇਨ ਅਫੈਂਸਿਵ ਬਿਹੇਵੀਅਰਸ ਐਂਡ ਅਗੇਨ ਇਟ ਸ਼ੋਜ਼ ਦ ਫੰਡਾਮੈਂਟਲ ਫੇਲਿੰਗ ਇਨ ਅਪਰੋਚਸ ਦੈਟ ਸੇ ਆਰ ਓਨਲੀ ਰਿਸਪੌਂਸ ਟੂ ਚਿਲਡਰਨ ਐਂਡ ਕਮਿਊਨਿਟੀਜ਼ ਇਨ ਡਿਸਟ੍ਰੈਸ is to lock them up.
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂਆਤ ਵਿੱਚ ਸੰਘੀ ਸਰਕਾਰ ਨੇ ਮੂਲ ਵਾਸੀਆਂ ਦੀਆਂ ਔਰਤਾਂ ਅਤੇ ਬੱਚਿਆਂ ਵਿਰੁੱਧ ਪਰਿਵਾਰਕ ਘਰੇਲੂ ਅਤੇ ਜਿਨਸੀ ਹਿੰਸਾ ਨੂੰ ਖਤਮ ਕਰਨ ਲਈ ਖਾਸ ਯੋਜਨਾ ਲਈ $200 million ਤੋਂ ਵੱਧ ਫੰਡਿੰਗ ਦਾ ਐਲਾਨ ਕੀਤਾ ਸੀ। ਆਰ ਵੇਜ਼ ਸਟਰੋਂਗਰ ਵੇਜ਼ ਆਰ ਵੋਇਸ, ਭਾਵ ਕਿ ਸਾਡੇ ਤਰੀਕੇ ਮਜ਼ਬੂਤ ਤਰੀਕੇ ਸਾਡੀਆਂ ਆਵਾਜ਼ਾਂ ਯੋਜਨਾ ਇੱਕ 10 ਸਾਲਾ ਰਣਨੀਤੀ ਹੈ ਜੋ ਕਿ ਆਦਿਵਾਸੀ ਭਾਈਚਾਰਿਆਂ ਅਤੇ ਸਰਕਾਰ ਦੇ ਸਾਰੇ ਪੱਧਰਾਂ ਵੱਲੋਂ ਮਿਲ ਕੇ ਡਿਜ਼ਾਈਨ ਕੀਤੀ ਗਈ ਸੀ, ਪਰ ਫਿਰ ਵੀ ਅੰਕੜੇ ਦਰਸਾਉਂਦੇ ਨੇ ਕਿ ਮੂਲ ਵਾਸੀਆਂ ਦੇ ਪਰਿਵਾਰਾਂ ਵਿੱਚ ਵੀ ਘਰੇਲੂ ਹਿੰਸਾ ਦੇ ਵਧੇਰੇ ਮਾਮਲੇ ਵੇਖਣ ਨੂੰ ਮਿਲੇ ਨੇ। ਘਰੇਲੂ ਹਿੰਸਾ ਬਾਰੇ ਇਹ ਰਿਪੋਰਟ ਕੁਝ ਸਰੋਤਾਵਾਂ ਲਈ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜਿਨਸੀ ਹਮਲੇ, ਘਰੇਲੂ ਸ਼ੋਸ਼ਣ, ਵਿੱਤੀ ਸ਼ੋਸ਼ਣ ਜਾਂ ਕਿਸੇ ਤਰ੍ਹਾਂ ਦੀ ਪਰਿਵਾਰਕ ਜਾਂ ਘਰੇਲੂ ਹਿੰਸਾ ਨਾਲ ਜੂਝ ਰਿਹਾ, ਤਾਂ 1-800-737-7732 ਉੱਤੇ ਕਾਲ ਕਰੋ। ਐਮਰਜੈਂਸੀ ਵਿੱਚ 000 ਭਾਵ 000 ਉੱਤੇ ਕਾਲ ਕਰੋ ਅਤੇ ਲਾਈਫ ਲਾਈਨ ਨੂੰ 1-3-1-1-1-4 ਜਾਂ ਪੁਰਸ਼ਾਂ ਲਈ ਖਾਸ ਹੈਲਪਲਾਈਨ 1-300-7-6-6-4-9-1 ਉੱਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਸੀ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਅੱਜ ਦਾ ਸਾਡਾ ਸਾਥ ਬਸ ਇੱਥੇ ਤੱਕ ਦਾ ਸੀ ਦੋਸਤੋ। ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਨੇ ਉਹ ਸਾਰੀਆਂ ਤੁਸੀਂ ਸਾਡੀ ਵੈਬਸਾਈਟ sbs.com.au/punjabi ਉੱਤੇ ਸੁਣ ਸਕਦੇ ਹੋ। ਇਸ ਤੋਂ ਇਲਾਵਾ ਸਾਡੀ ਵੈਬਸਾਈਟ ਤੇ ਹੋਰ ਵੀ ਬਹੁਤ ਕੁਝ ਹੈ, ਲੇਖ ਨੇ, ਇੰਟਰਵਿਊਜ਼ ਨੇ, ਫੋਟੋਆਂ ਨੇ, ਵੀਡੀਓਆਂ ਨੇ, ਬਹੁਤ ਕੁਝ ਹੈ ਸਾਡੀ ਵੈਬਸਾਈਟ 'ਤੇ। ਜੇ ਵੈਬਸਾਈਟ 'ਤੇ ਨਹੀਂ ਜਾਣਾ ਤਾਂ ਤੁਸੀਂ SBS ਆਡੀਓ ਐਪ ਰਾਹੀਂ ਵੀ ਸਾਡਾ ਪ੍ਰੋਗਰਾਮ ਕਦੀ ਵੀ ਸੁਣ ਸਕਦੇ ਹੋ, ਜਾਂ ਫਿਰ ਇੰਸਟਾਗ੍ਰਾਮ ਜਾਂ ਫੇਸਬੁੱਕ ਰਾਹੀਂ ਤੁਸੀਂ ਸਾਡੇ ਨਾਲ ਸਾਂਝ ਕਿਸੇ ਵੀ ਵੇਲੇ ਪਾ ਸਕਦੇ ਹੋ। SMS ਕਰਨ ਲਈ ਨੰਬਰ ਹੈ ਜੀ 0439-799-767 ਅਤੇ ਸਾਡੀ ਈਮੇਲ ਆਈ ਡੀ ਹੈ ਪੰਜਾਬੀ punjabi.program program PROGAM@sbs.com.au। ਇਸ ਦੇ ਨਾਲ ਹੀ ਸਾਡਾ ਅੱਜ ਦਾ ਸਾਥ ਇੱਥੇ ਹੀ ਖਤਮ ਹੁੰਦਾ ਹੈ। ਅਸੀਂ ਆਸ ਉਮੀਦ ਦੇ ਨਾਲ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਇੱਕ ਵਧੀਆ ਵੀਕਐਂਡ ਮਨਾਓਗੇ। ਮਿਲਾਂਗੇ ਜੀ ਸੋਮਵਾਰ, ਅਤੇ ਸੋਮਵਾਰ ਤੋਂ ਸ਼ੁੱਕਰਵਾਰ 4 to 5 ਸਾਡਾ ਸ਼ੋਅ ਸੁਣਨ ਲਈ ਫਿਰ ਤੋਂ ਤਿਆਰ ਹੋ ਜਾਣਾ ਅਗਲੇ ਹਫ਼ਤੇ। ਉਦੋਂ ਤੱਕ ਰੱਖੋ ਜੀ ਆਪਣਾ ਖਿਆਲ, ਮਿਲਦੇ ਹਾਂ ਜੀ ਅਗਲੇ ਹਫ਼ਤੇ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।